ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸੱਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪਾਜ ਰਾਖੀ ਨਾਨਕ ਸਾਧ ਕੁਰਬਾਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਵਾਲੀ ਗਰੀਬ ਨਵਾਜ ਸਤਿਗੁਰੂ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗਰੀਬ ਨਵਾਜ ਮਹਾਰਾਜ ਜੀ ਦੀ ਕਿਰਪਾਲਤਾ ਦਾ ਸਦਕਾ ਆਪ ਗੁਰਮੁਖ ਮਾਈ ਭਾਈ ਸਤਿਗੁਰ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਣ ਹੋ ਕਰਕੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਜਨਮ ਦੀਆਂ ਘੜੀਆਂ ਨੂੰ ਸਫਲੇ ਕਰ ਰਹੇ ਸੀ। ਹੁਣ ਜੋ ਸਤਿਗੁਰ ਸਾਹਿਬ ਜੀ ਦੇ ਇਸ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਜੋ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮਨਾਮੇ ਬਖਸ਼ਿਸ਼ ਕਰਦੇ ਹਨ, ਤਿੰਨਾਂ ਦੀ ਕਥਾ ਹਰ ਰੋਜ਼ ਇਸ ਪਾਵਨ ਦਰਬਾਰ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਦੀਵਾਨ ਹਾਲ ਤੋਂ ਆਪ ਸਿੱਖ ਸੰਗਤਾਂ ਸਰਵਣ ਕਰਦੇ ਹੋ। ਸੋ ਜਿੱਥੇ ਆਪ ਜੀ ਨੇ ਅੱਜ ਦੇ ਦਿਹਾੜੇ ਇਹ ਪਾਵਨ ਹੁਕਮ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਹੀ ਨਾਲ ਦੇ ਨਾਲ ਖਾਲਸਾ ਪੰਥ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਬੜੇ ਵੱਡੇ ਪੱਧਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਚੇਚੇ ਉਦਮਾਂ ਦਾ ਸਦਕਾ ਗੁਰੂ ਪੰਥ ਦੇ ਸਰਮੋਰ ਸ਼ਹੀਦਾਂ 'ਚੋਂ ਸਰਦਾਰ ਭਾਈ ਲਛਮਣ ਸਿੰਘ ਜੀ ਅਤੇ ਤਿੰਨਾਂ ਦੇ ਜਥੇ ਦੀ ਸ਼ਹੀਦੀ ਯਾਦ ਦੇ ਵਿੱਚ ਜੋ ਸ੍ਰੀ ਨਨਕਾਣਾ ਸਾਹਿਬ ਵਿਖੇ ਖੂਨੀ ਸਾਕਾ ਵਰਤਿਆ ਹੈ, ਤਿਸ ਦੀ ਪਵਿੱਤਰ ਜਾ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ, ਜੋ 19, 20 ਤੇ 21 ਤਰੀਕ ਨੂੰ ਗੁਰੂ ਪੰਥ ਨੇ ਪ੍ਰੋਗਰਾਮ ਅਲੀਕੇ ਹਨ, ਜਿਸ ਦੀ ਕੁਝ ਕਥਾ ਆਪ ਜੀ ਨੇ ਕੱਲ੍ਹ ਦੇ ਦਿਹਾੜੇ ਸਿੰਘ ਸਾਹਿਬ ਜੀ ਦੀ ਪਾਵਨ ਰਸਨਾ ਪਾਸੋਂ ਸਰਵਣ ਕੀਤੀ ਸੀ ਕਿ ਇਹ ਜੋ ਮਹੰਤ ਭਾਈਚਾਰਾ ਹੈ, ਜੋ ਬਹੁਤੇ ਵੱਡੇ ਪੱਧਰ ਦੇ ਉੱਤੇ ਮਨ ਆਈਆਂ ਕਰ ਰਿਹਾ ਹੈ, ਉਹਦੇ ਵਿਸ਼ੇਸ਼ ਕਾਰਨ ਕੁਝ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਦਰਸਾਏ ਸਨ। ਖਾਲਸਾ ਜੀ, ਦੁਨੀਆਂ ਦੇ ਉੱਤੇ ਕੋਈ ਵੀ ਕੌਮ ਜੋ ਬਹੁਤ ਲੰਮੇ ਸਮੇਂ ਤੋਂ ਗੁਲਾਮ ਹੋਵੇ, ਸਮੇਂ ਦੀਆਂ ਹਕੂਮਤਾਂ ਉਸ ਕੌਮ ਦੇ ਅੰਦਰ ਲੋਕਾਂ ਨੂੰ ਖਰੀਦ ਕਰਕੇ ਅਤੇ ਉਸ ਕੌਮ ਦਾ ਧਰਮ ਨਸ਼ਟ ਕਰਨ ਦਾ ਯਤਨ ਕਰਦੀਆਂ ਹਨ। ਉਸ ਸਮੇਂ ਵਿੱਚ ਵੀ ਇਹੋ ਕੀਤਾ ਗਿਆ, ਜਾਂ ਗਾਹੇ ਬਗਾਹੇ ਆਪ ਜੀ ਜਿਵੇਂ ਜਿਵੇਂ ਆਪਣੇ ਪਾਵਨ ਇਤਿਹਾਸ ਨੂੰ ਪੜ੍ਹੋਗੇ, ਮੁਸਲਮਾਨਾਂ ਵੱਲੋਂ ਜਦੋਂ ਹੁਕਮਰਾਨ ਮੁਗਲ ਸ਼ਾਸਕ ਹੋਏ ਹਨ, ਤਿੰਨਾਂ ਨੇ ਗਾਹੇ ਬਿਖਾਏ, ਭਾਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਨੂੰ ਪੂਰਨ ਦਾ ਯਤਨ ਕਰਨਾ, ਭਾਵੇਂ ਮੱਸੇ ਰੰਗੜ ਵਰਗਿਆਂ ਨੂੰ ਭੇਜ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਵੇਸਵਾਵਾਂ ਨਚਾਉਣੀਆਂ, ਇਸੇ ਹੀ ਤਰੀਕੇ ਦੇ ਨਾਲ ਪਾਵਨ ਦਰਬਾਰ ਦੀ ਇਮਾਰਤ ਨੂੰ ਢਾਉਣ ਦਾ ਯਤਨ ਕਰਨਾ, ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਭੈੜੀਆਂ ਕੁਰੀਤੀਆਂ ਕੁਚਾਲਾਂ ਕਰਾਉਣੀਆਂ, ਇਹ ਸਾਰੇ ਦੇ ਸਾਰੇ ਯਤਨ ਇਹੋ ਹੀ ਹੋਇਆ ਕਰਦੇ ਹਨ ਕਿ ਜਿਸ ਕੌਮ ਨੂੰ ਗੁਲਾਮ ਕੀਤਾ ਹੈ ਇਸ ਦੇ ਅੰਦਰੋਂ ਗੈਰਤ ਅਤੇ ਅਣਖ ਨੂੰ ਮੁਕਾ ਦਿੱਤਾ ਜਾਵੇ। ਇਹੋ ਹੀ ਵਤੀਰਾ ਅੰਗਰੇਜ਼ਾਂ ਨੇ ਇਹਨਾਂ ਮਹੰਤਾਂ ਨੂੰ ਆਪਣੇ ਨਾਲ ਰਲਾ ਕੇ ਇਹ ਯਤਨ ਕੀਤਾ ਕਿ ਗੁਰੂ ਘਰ ਦੀ ਮਰਿਆਦਾ ਨੂੰ, ਗੁਰੂ ਘਰ ਦੇ ਜੋ ਸਿਧਾਂਤ ਹੈ ਇਸ 'ਤੇ ਭਾਰੀ ਸੱਟ ਮਾਰੀ ਜਾਵੇ। ਕਾਰਨ ਕੀ ਹੈ ਕਿ ਗੁਰੂ ਕੇ ਸਿੱਖ ਜਿਹੜੇ ਹਨ ਇਹਨਾਂ ਗੁਰਦੁਆਰਿਆਂ ਇਹਨਾਂ ਧਰਮਸ਼ਾਲਾਂ ਦੇ ਵਿੱਚੋਂ ਹੀ ਇਹ ਵੱਡੀ ਸੇਧ ਲੈ ਕਰਕੇ ਅਤੇ ਇਹ ਸੰਸਾਰ ਦੇ ਵਿੱਚ ਆਪਣੇ ਧਰਮ ਨੂੰ ਉਜਾਗਰ ਕਰ ਰਹੇ ਹਨ। ਇੱਕ ਹੋਰ ਵੀ ਕਾਰਨ ਹੁੰਦਾ ਹੈ, ਹਮੇਸ਼ਾ ਹੀ ਇਹ ਸੰਸਾਰ ਦਾ ਸੁਭਾਅ ਹੈ, ਆਪਣੇ ਸੁਭਾਅ ਮੁਤਾਬਕ ਹੀ ਆਪਾਂ ਵਿਚਾਰ ਕਰਕੇ ਵੇਖੀਏ, ਜਿਹੜਾ ਨਗਰ ਵਿੱਚ ਅਮੀਰ ਹੋਵੇ ਨਾ, ਸੁਭਾਵਕ ਹੀ ਬਾਕੀ ਨਗਰ ਉਹਦੇ ਨਾਲ ਖਹਿਬਾਜ਼ੀ ਕਰਨ ਲੱਗ ਪੈਂਦਾ। ਸੁਭਾਵਕ ਹੈ, ਇਹ ਮਨੁੱਖ ਦਾ ਸੁਭਾਅ ਹੈ, ਜਿਹੜਾ ਆਪਣੇ ਤੋਂ ਅੱਗੇ ਹੋਵੇ ਉਹਦੇ ਨਾਲ ਈਰਖਾ ਦਾ ਸੁਭਾਅ ਜ਼ਰੂਰ ਬਣ ਜਾਂਦਾ ਹੈ। ਅਤੇ ਇਸੇ ਤਰੀਕੇ ਦੇ ਨਾਲ ਧਰਮਾਂ ਵਿੱਚ ਵੀ ਇਹ ਬਣ ਆਇਆ ਹੈ। ਧਰਮਾਂ ਦੀ ਹੋਂਦ, ਧਰਮਾਂ ਦੇ ਇਤਿਹਾਸ ਨੂੰ ਪੜ੍ਹੋ ਤਾਂ ਜਿਹੜਾ ਧਰਮ ਆਪਣੇ ਨਾਲੋਂ ਅੱਗੇ ਪ੍ਰਤੀਤ ਹੁੰਦਾ ਜਾਪਦਾ ਹੋਵੇ ਉਹਦੇ ਨਾਲ ਸੁਭਾਵਕ ਹੀ ਜੈਲਸੀ ਪ੍ਰਤੀਤ ਹੋਣ ਲੱਗ ਪੈਂਦੀ। ਇਹਨਾਂ ਨੇ ਵੀ ਵੇਖਿਆ ਹੈ, ਅੰਗਰੇਜ਼ਾਂ ਨੇ ਵੀ, ਕਿ ਅਸੀਂ ਇੱਕ ਈਸਾ ਦੇ ਉੱਤੇ ਏਡਾ ਵੱਡਾ ਮਾਣ ਕਰੀ ਜਾਂਦੇ ਹਾਂ, ਬੜੀ ਵੱਡੀ ਸ਼ਹਾਦਤ ਹੈ ਉਹਨਾਂ ਦੀ, ਇਹੋ ਹੀ ਦਰਸਾ ਰਹੇ ਦੁਨੀਆਂ ਦੇ ਲੋਕਾਂ ਨੂੰ। ਪਰ ਭਾਈ, ਇੱਥੇ ਤੇ ਪੰਥੀ ਸਾਰਾ ਈਸਾ ਜੀ ਵਰਗੇ ਸ਼ਹੀਦਾਂ ਦਾ ਭਰਿਆ ਹੋਇਆ ਹੈ, ਕੋਈ ਇੱਕ, ਦੋ, ਦਸ ਨਹੀਂ, ਕਿੰਨਿਆਂ ਕੁ ਦੀ ਗਿਣਤੀ ਕਰੀਏ, ਇੱਕ ਦੂਜੇ ਤੋਂ ਵੱਡੀ ਸ਼ਹਾਦਤ ਹੈ ਇਹਨਾਂ ਦੀ। ਐਸਾ ਜਿਹੜਾ ਸ਼ਹੀਦੀਆਂ ਵਾਲਾ ਪੰਥ ਹੈ, ਹੋਵੇ ਨਾ ਇਸ ਪੰਥ ਨੂੰ ਹੀ ਸੰਸਾਰ ਦੇ ਵਿੱਚੋਂ ਖਤਮ ਕਰ ਦਿੱਤਾ ਜਾਵੇ। ਪਰ ਇਹ ਅਣਜਾਣ ਕੀ ਜਾਣਨ, ਇਹ ਪੰਥ ਨੂੰ ਸਾਜਣ ਵਾਲੇ ਪਾਤਸ਼ਾਹ ਜੀ ਨੇ ਜਿਸ ਸਮੇਂ ਅਖੀਰੀ ਮੋਹਰ ਲਾਈ ਹੈ, ਉਸ ਸਮੇਂ ਬਚਨ ਕੀਤੇ ਹਨ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਵਿੱਚੋਂ ਪੈਦਾ ਹੋਇਆ ਪੰਥ ਹੈ। ਕੌਣ ਹੈ ਜੀ ਇਹ? ਖਾਲਸਾ ਅਕਾਲ ਪੁਰਖ ਕੀ ਫੌਜ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਪਣੀ ਸਾਜੀ ਹੋਈ ਫੌਜ ਹੈ, ਇਸ ਨੂੰ ਕੌਣ ਮੁਕਾ ਸਕਦਾ ਹੈ? ਜੋ ਗੁਰਦੇਵ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਪੰਥ ਨੂੰ ਆਪ ਕਿਰਪਾ ਕਰਕੇ, ਜਿਹਦੇ ਬਾਨੀ ਅਕਾਲ ਪੁਰਖ ਵਾਹਿਗੁਰੂ ਆਪ ਹੋਣ, ਉਹਨੂੰ ਭਾਈ ਕੌਣ ਨਾਸ ਕਰ ਸਕਦਾ ਸੀ? ਰਹੋ ਵਿਚਾਰ। ਹੁਣ ਜਿਵੇਂ ਸਿੰਘ ਸਾਹਿਬ ਜੀ ਨੇ ਕੱਲ੍ਹ ਦੇ ਦਿਹਾੜੇ ਦਰਸਾਇਆ ਸੀ ਕਿ ਤਰਨ ਤਾਰਨ ਸਾਹਿਬ ਵਿਖੇ ਇਹਨਾਂ ਨੇ ਦੋ ਸਿੰਘਾਂ ਨੂੰ ਸ਼ਹੀਦ ਕਰਕੇ ਮਹੰਤਾਂ ਨੇ ਆਪਣੇ ਮਾੜੇ ਮਨਸੂਬੇ ਜਿਹੜੇ ਸਨ ਉਹ ਦਰਸਾ ਦਿੱਤੇ ਹਨ ਕਿ ਅਸੀਂ ਕਿਸੇ ਵੀ ਕੀਮਤ 'ਤੇ, ਕਿਉਂਕਿ ਜਿੰਨੇ ਵੀ ਸਰਬਰਾ ਅੰਗਰੇਜ਼ਾਂ ਦੇ ਲਾਏ ਹੋਏ ਹਨ ਉਹਨਾਂ ਦੀ ਸਿੱਧੇ ਤੌਰ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਸ਼ਮੂਲੀਅਤ ਹੈ। ਸਾਰਾ ਪ੍ਰਬੰਧ ਉਹਨਾਂ ਨੇ ਆਪਣੇ ਅਧੀਨ ਕੀਤਾ ਹੋਇਆ ਹੈ। ਹੁਣ ਉੱਧਰ ਜਿਹੜਾ ਨਨਕਾਣਾ ਸਾਹਿਬ ਜੀ ਦਾ ਸਾਕਾ ਵਰਤਨ ਹੈ, ਜਿੱਥੇ ਉੱਥੋਂ ਦੇ ਹਾਲਾਤ ਵੀ ਆਪਾਂ ਕੁਝ ਕੁ ਜਾਣੂ ਹੋ ਜਾਈਏ, ਕੀ ਹਾਲਾਤ ਹਨ, ਕੀ ਕਾਰਨ ਹਨ ਕਿ ਕਿਉਂ ਭਾਈ ਨਰੈਣੂ ਮਹੰਤ ਦੇ ਪਾਸੋਂ ਕੀ ਲੋੜ ਸੀ ਗੁਰੂ ਕੇ ਪਾਵਨ ਅਸਥਾਨ ਨੂੰ ਛਡਾਉਣ ਦੀ, ਕਿੰਨੀ ਵੱਡੀ ਗੰਦਗੀ ਫੈਲੀ ਹੋਵੇਗੀ। ਜੇ ਆਪਾਂ ਪਾਵਨ ਇਤਿਹਾਸ ਇਹ ਖਾਲਸੇ ਦਾ ਪੜ੍ਹੀਏ ਤੇ ਵਿਚਾਰ ਕਰੋ, ਇੰਨੀ ਵੱਡੀ ਸੋ ਬੇਮਰਿਆਦਗੀ ਤੁਸੀਂ ਕਿਤੇ ਵੀ ਗੁਰੂ ਘਰਾਂ ਦੇ ਵਿੱਚ ਨਹੀਂ ਪੜੋਗੇ। ਇੱਥੇ ਦੋ ਘਟਨਾਵਾਂ ਜ਼ਰੂਰ ਬਾ ਜ਼ਰੂਰ ਜ਼ਿਕਰ ਕਰਨੀਆਂ ਬਣਦੀਆਂ ਹਨ ਕਿ ਕਾਰਨ ਕੀ ਹੈ, ਕਿਉਂ ਇਹਦੇ ਪਾਸੋਂ ਇਸ ਅਸਥਾਨ ਨੂੰ ਖਾਲੀ ਕਰਾਏ ਜਾਣ ਵਾਸਤੇ ਪੰਥ ਬਾਜਿਦ ਹੈ। ਉਸਦਾ ਕਾਰਨ ਹੈ ਕਿ ਇੱਕ ਸਿੰਧੀ ਸੈਸ਼ਨ ਜੱਜ ਜੋ ਸਿੰਧ ਵਿੱਚੋਂ ਰਿਟਾਇਰ ਹੋਇਆ ਸੀ, ਰਿਟਾਇਰ ਹੋਣ ਤੋਂ ਬਾਅਦ ਉਸਨੇ ਆਪਣੇ ਪਰਿਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਜਨਮ ਅਸਥਾਨ ਵਾਲੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੇ ਦਰਸ਼ਨ ਕਰਨ ਦਾ ਖਿਆਲ ਲੈ ਕਰਕੇ ਗੁਰੂ ਕੇ ਦਰਬਾਰ ਵਿੱਚ ਪਹੁੰਚਾ। ਦੂਰੋਂ ਆਏ ਹੋਣੇ ਕਰਕੇ ਇਹਨਾਂ ਨੇ ਰਾਤ ਇਸ ਪਾਵਨ ਅਸਥਾਨ ਤੇ ਬਸੇਰਾ ਕਰਨ ਦਾ ਯਤਨ ਕੀਤਾ ਹੈ। ਜਿਸ ਸਮੇਂ ਇਸ ਸਥਾਨ ਤੇ ਰਹੇ, ਇੱਥੇ ਰਹਿਣ ਦੇ ਉੱਤੇ ਇਹਨਾਂ ਨੇ ਰਾਤ ਦੇ ਸਮੇਂ ਮਹੰਤ ਦੇ ਪਾਸੋਂ ਜਿਹੜੀ ਕੁਟੀਆ ਦਿੱਤੀ ਹੋਈ ਸੀ, ਇਹਨਾਂ ਨੇ ਉਹਦੇ ਵਿੱਚ ਵਿਸਰਾਮ ਕਰਨ ਵਾਸਤੇ ਆਖਿਆ ਕੋਈ ਚਾਨਣ ਲਈ ਦੀਵਾ ਦਿੱਤਾ ਜਾਵੇ। ਦੀਵਾ ਦੇ ਤਾਂ ਦਿੱਤਾ ਪਰ ਵਿੱਚ ਤੇਲ ਨਹੀਂ ਸੀ। ਮਹੰਤ ਆਪ ਨਾਲ ਚੱਲ ਕਰਕੇ ਆਇਆ ਹੈ, ਕਹਿਣ ਲੱਗਾ ਭਾਈ ਜੇ ਤੇਲ ਨਹੀਂ ਹੈ ਦੀਵੇ ਵਿੱਚ ਤੇ ਆਪਣੀ ਬੱਚੀ ਨੂੰ ਮੇਰੇ ਨਾਲ ਭੇਜ ਦਵੋ ਤੇ ਮੈਂ ਤੇਲ ਦੇ ਦੇਣਾ। 14-15 ਵਰਿਆਂ ਦੀ ਇਸ ਸਿੰਧੀ ਜੱਜ ਸੈਸ਼ਨ ਜੱਜ ਦੀ ਬੱਚੀ ਦੇ ਨਾਲ ਇਸ ਮਹੰਤ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜਨਮ ਅਸਥਾਨ ਵਾਲੇ ਅਸਥਾਨ ਦੇ ਉੱਤੇ ਮੰਦ ਕਰਮ ਕੀਤਾ, ਉਸਦਾ ਸਤ ਭੰਗ ਕੀਤਾ। ਸੋ ਜਿਸ ਸਮੇਂ ਉਹ ਬੱਚੀ ਨੇ ਆਣ ਕਰਕੇ ਆਪਣੇ ਮਾਤਾ ਪਿਤਾ ਨੂੰ ਦੱਸਿਆ, ਡਰਦੇ ਹੋਏ, ਕਿਉਂਕਿ ਜ਼ਾਲਮ ਦਾ ਸੁਭਾਅ ਹੈ, ਪਾਪੀ ਦਾ ਸੁਭਾਅ ਹੈ ਡਰਪੋਕ ਬਹੁਤ ਜ਼ਿਆਦਾ। ਅੰਦਰੋਂ ਹਿਰਦਾ ਜਿਹੜਾ ਹੈ, ਆਪਾਂ ਕਹਿੰਦੇ ਹਾਂ ਕਿ ਇਹ ਜਰਵਾਣਾ ਹੈ, ਉਹ ਡਰਦਾ ਹੋਇਆ ਹੀ ਪਾਪ ਤੇ ਪਾਪ ਕਰੀ ਜਾਂਦਾ। ਪਾਪੀ ਦਾ ਹਿਰਦਾ ਕਮਜ਼ੋਰ ਹੁੰਦਾ ਹੈ। ਜਿਹੜੇ ਵਿਸ਼ਾਲ ਹਿਰਦੇ ਵਾਲੇ ਹਨ, ਜਿਹੜੇ ਸੂਰਮੇ ਤੇ ਬਹਾਦਰ ਜਿਨ੍ਹਾਂ ਨੂੰ ਆਪਾਂ ਕਹਿੰਦੇ, ਬਹਾਦਰ ਕਦੀ ਕਿਸੇ ਦੇ ਨਾਲ ਧਰੋ ਨਹੀਂ ਕਰਦੇ, ਬਹਾਦਰ ਪਾਪੀ ਨਹੀਂ ਹੋਇਆ ਕਰਦੇ, ਸੂਰਮੇ ਭਾਈ ਧੱਕਾ ਨਹੀਂ ਕਰਦੇ, ਸੂਰਮੇ ਸਹਿਜ ਅਵਸਥਾ ਵਿੱਚ ਬੀਰਸ ਦੀ ਅਵਸਥਾ ਵਿੱਚ ਚੱਲਦੇ ਹਨ। ਪਤਾ ਹੈ ਜਿੱਥੇ ਜ਼ੁਲਮ ਹੋਵੇਗਾ ਅਸੀਂ ਕਿਸੇ ਤੇ ਜ਼ੁਲਮ ਕਿਉਂ ਕਰੀਏ, ਹਾਂ ਜਿੱਥੇ ਜ਼ੁਲਮ ਹੁੰਦਾ ਹੋਵੇਗਾ ਉੱਥੋਂ ਰੋਕ ਲਵਾਂਗੇ। ਸੋ ਇਹਨਾਂ ਨੇ ਇਹਦੀ ਬੱਚੀ ਜਿਹੜੀ ਸੀ ਸਿੰਧੀ ਦੀ, ਉਹਨੂੰ ਆਪਣੇ ਕਬਜ਼ੇ 'ਚ ਲੈ ਕਰਕੇ ਕਿਹਾ ਕਿ ਦਿਨ ਚੜ੍ਹਦੇ ਨਾ ਇੱਥੋਂ ਟ੍ਰੇਨ 'ਤੇ ਚੜ੍ਹ ਕੇ ਵਾਪਸ ਚਲੇ ਜਾਵੋ, ਜੇ ਰੌਲਾ ਪਾਇਆ ਤਾਂ ਤੁਹਾਡੀ ਬੱਚੀ ਨੂੰ ਵੀ ਅਤੇ ਸਾਰੇ ਪਰਿਵਾਰ ਨੂੰ ਇੱਥੇ ਮਾਰ ਕੇ ਅਸੀਂ ਨਾਸ ਕਰ ਦੇਵਾਂਗੇ। ਦਿਨੇ ਜਿਸ ਸਮੇਂ ਇਹ ਪਰਿਵਾਰ ਜਾ ਕਰਕੇ ਟ੍ਰੇਨ ਵਿੱਚ ਬੈਠਾ, ਨਾਲ ਬੱਚੀ ਨੂੰ ਚੜਾ ਕਰਕੇ ਤੋਰ ਦਿੱਤਾ ਹੈ। ਇਸੇ ਤਰੀਕੇ ਦੇ ਨਾਲ ਭਾਈ ਲਾਇਲਪੁਰ ਇਲਾਕੇ ਦੇ ਵਿੱਚੋਂ ਪੂਰਨਮਾਸ਼ੀ ਦੇ ਉੱਤੇ ਇੱਕ ਵੱਡਾ ਜਥਾ ਨਨਕਾਣਾ ਸਾਹਿਬ ਵਿਖੇ ਪਹੁੰਚਿਆ। ਉਹਨਾਂ ਵਿੱਚ ਵੀ ਜਥੇ ਵਿੱਚ ਆਈਆਂ ਹੋਈਆਂ 6 ਬੀਬੀਆਂ ਦਾ ਸੱਤ ਇਸ ਨਰੈਣੂ ਮਹੰਤ ਦੇ ਗੁੰਡਿਆਂ ਨੇ ਭੰਗ ਕੀਤਾ ਹੈ ਜ਼ਬਰਦਸਤੀ। ਸੋ ਇਸ ਤਰੀਕੇ ਦੇ ਨਾਲ ਇਹ ਘਟਨਾਵਾਂ ਇੱਥੇ ਵਾਪਰ ਰਹੀਆਂ ਹਨ। ਉੱਧਰ ਖਾਲਸਾ ਪੰਥ ਵੱਲੋਂ ਗੁਜਰਾਤ ਜ਼ਿਲ੍ਹੇ ਦੇ ਨਗਰ ਡੀਂਗਾ ਵਿੱਚ 1920 ਅਪ੍ਰੈਲ ਦੇ ਮਹੀਨੇ ਵਿੱਚ ਇੱਕ ਸਿੱਖ ਐਜੂਕੇਸ਼ਨ ਦੀ ਕਾਨਫਰੰਸ ਸੱਦੀ ਗਈ ਹੈ। ਇਹ ਸਿੰਧੀ ਜੱਜ ਨੂੰ ਪਤਾ ਲੱਗਾ, ਉਹ ਜਾ ਕਰਕੇ ਖਾਲਸੇ ਦੇ ਪਾਸ ਹਾਜ਼ਰ ਹੋਇਆ ਹੈ। ਜਾ ਕੇ ਬੇਨਤੀ ਕੀਤੀ ਕਿ ਖਾਲਸਾ ਜੀ ਆਪਣੀ ਵਰਲਾਪ ਗੁਰੂ ਕੇ ਪੰਥ ਅੱਗੇ ਕੀਤਾ ਕਿ ਸਿੱਖੋ, ਸੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਦੇ ਉੱਤੇ ਮੇਰੇ ਪਰਿਵਾਰ ਨਾਲ ਆਹ ਧੱਕਾ ਹੋਇਆ। ਨਾਲ ਦੇ ਨਾਲ ਇਸ ਸਿੰਧੀ ਸਿੱਖ ਨੇ ਇੱਕ ਮਿਹਣਾ ਵੀ ਸਿੱਖਾਂ ਨੂੰ ਮਾਰਿਆ। ਕਹਿੰਦਾ ਸਿੱਖੋ, ਮੈਂ ਤੇ ਇਹ ਵੇਖਣ ਆਇਆ ਕਿ ਜਿਹੜੇ ਸਿੱਖ ਏਡੀਆਂ ਵੱਡੀਆਂ ਕਾਨਫਰੰਸਾਂ ਕਰਦੇ ਫਿਰਦੇ ਨੇ, ਕੀ ਉਹਨਾਂ 'ਚ ਸਿੱਖੀ ਜਿਉਂਦੀ ਹੈ ਜਾਂ ਮਰ ਚੁੱਕੀ ਹੈ? ਜਿਹੜੇ ਲੋਕਾਂ ਦੀਆਂ ਧੀਆਂ ਤੇ ਭੈਣਾਂ ਦੀ ਬੇਰੁਮਤੀ ਦਾ ਬਦਲਾ ਲਿਆ ਕਰਦੇ ਸਨ, ਕੀ ਉਹਨਾਂ ਵਿੱਚ ਅੱਜ ਵੀ ਗੈਰਤ ਤੇ ਅਣਖ ਹੈ? ਕੀ ਉਹ ਆਪਣੇ ਪਾਵਨ ਦਰਬਾਰ ਦਾ ਸੋ ਜਿਹੜਾ ਕਬਜ਼ਾ ਹੈ, ਕੀ ਆਪਣੇ ਪਾਵਨ ਦਰਬਾਰ ਨੂੰ ਇਸ ਭੈੜੇ ਪਾਪੀ ਦੇ ਪਾਸੋਂ ਛਡਾ ਸਕਦੇ ਨੇ ਜਾਂ ਨਹੀਂ ਛਡਾ ਸਕਦੇ? ਸਮੁੱਚੇ ਪੰਥ ਨੇ ਵਿਚਾਰ ਕੀਤੀ ਹੈ। ਉੱਧਰ ਪਹਿਲਾਂ ਹੀ ਸਰਦਾਰ ਕਰਤਾਰ ਸਿੰਘ ਝੱਬਰ ਤੇ ਸਰਦਾਰ ਬੂਟਾ ਸਿੰਘ ਇਸ ਮਹੰਤ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ ਹਨ ਕਿ ਭਾਈ ਤੂੰ ਆਪਣੀਆਂ ਇਹਨਾਂ ਭੈੜੀਆਂ ਮੰਦ ਕਰਤੂਤਾਂ ਤੋਂ ਬਾਜ ਆ ਜਾ, ਗੁਰੂ ਘਰ ਦੀ ਮਰਿਆਦਾ ਜਿਹੜੀ ਉਹਨੂੰ ਬਹਾਲ ਕਰ। ਪਰ ਜਦੋਂ ਕਿਸੇ ਪਾਸੇ ਲੱਗਦੀ ਗੱਲ ਨਾ ਦੱਸੇ, ਫਿਰ ਪੰਥ ਨੇ ਕੁਝ ਜਿਹੜੀਆਂ ਇਹ ਮੁਹਿੰਮਾਂ ਹਨ ਇਹ ਤੇਜ਼ ਕੀਤੀਆਂ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਭੈੜੇ ਪਾਪੀ ਨੂੰ ਇਸ ਸਥਾਨ ਤੋਂ ਲਾਂਭੇ ਕੀਤਾ ਜਾਵੇ। ਇਸ ਸੰਬੰਧ ਦੇ ਵਿੱਚ ਵੀ ਅਕਤੂਬਰ ਵਿੱਚ ਵੀ ਮੀਟਿੰਗਾਂ ਹੋਈਆਂ ਇਸੇ ਤਰੀਕੇ ਦੇ ਨਾਲ। ਸੋ ਭਾਈ 1921 ਦੀ ਜਨਵਰੀ ਮਹੀਨੇ ਵਿੱਚ ਦੋ ਮੀਟਿੰਗਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੁਲਾਈਆਂ ਗਈਆਂ ਹਨ, ਜਿਨ੍ਹਾਂ ਮੀਟਿੰਗਾਂ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ, ਪੰਜ ਸਿੰਘਾਂ ਦੀ ਡਿਊਟੀ ਲਾਈ ਗਈ ਕਿ ਜੋ ਸ੍ਰੀ ਨਨਕਾਣਾ ਸਾਹਿਬ ਜੀ ਦਾ ਪ੍ਰਬੰਧ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਅਧੀਨ ਲਵੇਗੀ। ਕਿਸੇ ਵੀ ਤਰੀਕੇ ਦੇ ਨਾਲ ਸਿੱਖ ਸੰਗਤਾਂ ਨੂੰ ਉੱਥੇ ਜਾ ਕਰਕੇ ਇਹ ਜਿਹੜੀ ਵਿਚਾਰ ਕਰਕੇ ਇਹਦੇ ਪਾਸੋਂ ਪ੍ਰਬੰਧ ਜਿਹੜਾ ਹੈ ਉਹ ਖਾਲਸਾ ਪੰਥ ਇਹਦੇ ਪਾਸੋਂ ਲੈ ਲਵੇਗਾ। ਉੱਧਰ ਨਰੈਣੂ ਮਹੰਤ ਨੇ ਸੁਧਰਨਾ ਤੇ ਇੱਕ ਪਾਸੇ ਸੀ, ਇਸ ਨੇ ਭਾਈ ਆਪਣਾ ਜਿਹੜਾ ਹੈ ਕੰਮ ਇੱਕ ਪਾਸੇ ਸਿੱਖਾਂ ਦੇ ਨਾਲ ਵੀ ਗੱਲਬਾਤ ਜਾਰੀ ਰੱਖੀ ਕਿ ਕੋਈ ਨਹੀਂ ਜੀ ਆਪਾਂ ਕਰਦੇ ਹਾਂ, ਤੁਸੀਂ ਵੇਖ ਲਵੋ, ਪ੍ਰਬੰਧ ਵਿੱਚ ਕੋਈ ਤਲਿਆਈ ਨਹੀਂ ਹੈ। ਦੂਸਰੇ ਪਾਸੇ ਸਰਕਾਰ ਨਾਲ ਰਲ ਕਰਕੇ ਇਹ ਚਾਹੁੰਦਾ ਹੈ ਕਿ ਸਿੱਖਾਂ ਨੂੰ ਚੰਗੀ ਤਰੀਕੇ ਦੇ ਨਾਲ ਮਜ਼ਾ ਚਖਾਇਆ ਜਾਵੇ, ਜੇ ਇੱਥੇ ਆਉਣ ਤੇ ਫਿਰ ਇੱਥੋਂ ਇਹਨਾਂ ਨੂੰ ਜਿਉਂਦੇ ਵਾਪਸ ਨਾ ਜਾਣ ਦਿੱਤਾ ਜਾਵੇ। ਇਹਨੇ ਇੱਕ 6 ਮਾਰਚ 1921 ਦੀ ਮੀਟਿੰਗ ਖਾਲਸਾ ਪੰਥ ਨਾਲ ਰੱਖ ਲਈ ਕਿ ਤੁਸੀਂ ਆ ਜਾਵੋ, ਸਾਰੇ ਜਥੇਦਾਰ ਜਿੰਨੇ ਨੇ ਵੱਡੇ ਸਾਰੇ ਉੱਥੇ ਪਹੁੰਚ ਜਾਣ ਤੇ ਆਪਾਂ ਮਿਲ ਕੇ ਵਿਚਾਰ ਕਰਕੇ ਜਿਵੇਂ ਤੁਹਾਨੂੰ ਚੰਗਾ ਲੱਗੇਗਾ, ਜੇ ਤੁਹਾਨੂੰ ਠੀਕ ਲੱਗੇ ਕਿ ਮੈਂ ਅਗਾਂਹ ਪ੍ਰਬੰਧ ਕਰਨ ਦੇ ਯੋਗ ਹਾਂ ਤੇ ਪ੍ਰਬੰਧ ਮੇਰੇ ਪਾਸ ਰਹਿਣ ਦਿਆ, ਜੇ ਤੁਹਾਨੂੰ ਲੱਗੇ ਕਿ ਇਹ ਪ੍ਰਬੰਧ ਮੈਂ ਨਹੀਂ ਕਰ ਸਕਦਾ ਤੇ ਤੁਸੀਂ ਇਹ ਪ੍ਰਬੰਧ ਜਿਹਨੂੰ ਮਰਜ਼ੀ ਦੇ ਦਿਆ। ਇਹ ਬਚਨ ਸਿੱਖਾਂ ਦੇ ਰਾਹੀਂ ਜਿਹੜੇ ਵਿਚੋਲੀਏ ਸਨ ਉਹਨਾਂ ਰਾਹੀਂ ਇਹਦੀ ਇਹ ਗੱਲਬਾਤ ਨਿਰੰਤਰ ਪੰਥ ਨਾਲ ਚੱਲ ਰਹੀ ਹੈ। ਉੱਧਰ ਇੱਕ 14 ਫਰਵਰੀ ਨੂੰ ਇਸ ਨੇ ਸਰਦਾਰ ਕਰਤਾਰ ਸਿੰਘ ਝੱਬਰ ਤੇ ਭਾਈ ਬੂਟਾ ਸਿੰਘ ਜੀ ਨਾਲ ਮੀਟਿੰਗ ਰੱਖੀ ਹੈ ਕਿ ਪਹਿਲਾਂ ਆਪਾਂ ਇੱਕ ਮੀਟਿੰਗ ਕਰਕੇ ਤੇ ਇਹ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰ ਲੈਂਦੇ। ਪਰ ਐਨ ਸਮੇਂ ਦੇ ਉੱਤੇ ਆਣ ਕੇ ਇਹ ਮੁੱਕਰ ਗਿਆ ਕਿ ਮੈਂ ਇਹ ਮੀਟਿੰਗ ਜਿਹੜੀ ਲਾਹੌਰ ਤੋਂ ਬਾਹਰ ਨਹੀਂ ਕਰ ਸਕਦਾ, ਤੁਸੀਂ ਲਾਹੌਰ ਆ ਜਾਵੋ। ਇਹ ਬੜਾ ਲੰਮਾ ਸਮਾਂ, ਬੜਾ ਵੱਡਾ ਇਤਿਹਾਸ ਇਸੇ ਤਰੀਕੇ ਦੇ ਨਾਲ ਇਹ ਚੱਲਦਾ ਰਿਹਾ ਹੈ। ਸੋ ਉਸ ਸਮੇਂ ਭਾਈ ਇੱਕ ਖਬਰ ਖਾਲਸਾ ਪੰਥ ਤੱਕ ਭਾਈ ਜਵਾਹਰ ਸਿੰਘ ਜੀ ਲੈ ਕਰਕੇ ਪਹੁੰਚੇ ਹਨ, ਜਿਹੜੇ ਭਾਈ ਵਰਿਆਮ ਸਿੰਘ ਜੀ ਨੇ ਮਿੰਟ ਗੁੰਡੀ ਤੋਂ ਭੇਜੇ ਹਨ। ਇੱਥੇ ਇੱਕ ਸਰਦਾਰ ਆਤਮਾ ਸਿੰਘ ਦਾ ਕਾਰਖਾਨਾ ਜਿਹਦੇ ਵਿੱਚ ਇਹ ਨਰੈਣੂ ਮਹੰਤ ਦਾ ਬਹੁਤ ਜ਼ਿਆਦਾ ਆਉਣ ਜਾਣ ਸੀ। ਉੱਥੇ ਸਰਦਾਰ ਵਰਿਆਮ ਸਿੰਘ ਜੀ ਇਹਦੇ ਐਜ ਏ ਮੁਨਸ਼ੀ ਉਸ ਕਾਰਖਾਨੇ 'ਚ ਕੰਮ ਕਰਦੇ ਸਨ, ਜਿਨ੍ਹਾਂ ਦਾ ਕਰਤਾਰ ਸਿੰਘ ਝੱਬਰ ਦੇ ਨਾਲ ਬਹੁਤ ਜ਼ਿਆਦਾ ਨੇਹ ਹੈ। ਉਹਨਾਂ ਨੇ ਇੱਕ ਖਬਰ ਪਹੁੰਚਾਈ ਹੈ ਕਿ ਖਾਲਸਾ ਜੀ ਕਿਸੇ ਵੀ ਤਰੀਕੇ ਦੇ ਨਾਲ, ਜਿਹੜਾ 6 ਮਾਰਚ ਦਾ ਤੁਸੀਂ ਇਹਦੇ ਨਾਲ ਪ੍ਰੋਗਰਾਮ ਰੱਖਿਆ, ਸਾਰੀਆਂ ਜਥੇਦਾਰਾਂ ਦੇ ਆਉਣ ਦਾ, ਇਹ ਪ੍ਰੋਗਰਾਮ ਕੈਂਸਲ ਕਰ ਦਵੋ। ਕਾਰਨ ਕੀ ਹੈ ਕਿ ਇਹਨੇ ਆਪਣੇ ਸਾਰੇ ਮਹੰਤਾਂ ਨੂੰ, ਬਸੰਤ ਸਿੰਘ ਵਰਗਿਆਂ ਨੂੰ ਤੇ ਥੰਮਣ ਵਾਲੇ ਮਹੰਤ ਨੂੰ ਤੇ ਹੋਰਨਾਂ ਨੂੰ ਸੱਦ ਕਰਕੇ ਇਸ ਕਾਰਖਾਨੇ 'ਚ ਮੀਟਿੰਗ ਬੁਲਾ ਕਰਕੇ ਇੱਕ ਮੀਟਿੰਗ ਕੀਤੀ ਹੈ, ਕੁਝ ਬਦਮਾਸ਼ਾਂ ਨੂੰ ਸੱਦ ਕਰਕੇ ਤੇ 1.5 ਲੱਖ ਰੁਪਏ ਦੇ ਨਾਲ, ਉਸ ਸਮੇਂ 1.5 ਲੱਖ ਰੁਪਏ ਦਾ ਸੌਦਾ ਕੀਤਾ ਹੈ ਕਿ 12 ਭਗੌੜੇ ਜਿਹੜੇ ਨੇ ਉਹ ਲੈ ਕਰਕੇ, ਜਿਹੜੇ ਸਰਕਾਰ ਵੱਲੋਂ ਭਗੌੜੇ ਕਾਤਲ ਨੇ ਉਹਨਾਂ ਨੂੰ ਲੈ ਕਰਕੇ ਤੁਸੀਂ 6 ਮਾਰਚ ਤੋਂ ਪਹਿਲਾਂ ਗੁਰਦੁਆਰਾ ਨਨਕਾਣਾ ਸਾਹਿਬ ਜਨਮ ਅਸਥਾਨ ਤੇ ਪਹੁੰਚ ਜਾਇਆ ਜੇ। ਜਦੋਂ ਇਹ ਸਾਰੇ ਜਥੇਦਾਰ ਉੱਥੇ ਇਕੱਠੇ ਹੋਣਗੇ ਤੇ ਇਹਨਾਂ ਦੀ ਕਤਲੋ ਗਾਰਤ ਮਚਾ ਕਰਕੇ ਤੇ ਤੁਹਾਡੇ ਜਿਹੜੇ ਉਪਾੜੇ ਦੇ ਕਾਤਲ ਹੋਣਗੇ ਉੱਥੋਂ ਨਿਕਲ ਜਾਣ ਤੇ ਅਸੀਂ ਕੁਝ ਰਸਤਾ ਇਹਨਾਂ ਦਾ ਪਿੱਛਾ ਕਰਾਂਗੇ ਕਿ ਮਾਰੇ ਗਏ ਲੁੱਟੇ ਗਏ ਤੇ ਫਿਰ ਇਹ ਬਾਤ ਜਿਹੜੀ ਆਈ ਗਈ ਹੋ ਜਾਵੇਗੀ, ਤੁਸੀਂ ਆਪੋ ਆਪਣੇ ਰਾਹ ਤੁਰ ਜਾਇਆ। ਜਦੋਂ ਇਸ ਮੀਟਿੰਗ ਦਾ ਪਤਾ ਲੱਗਾ ਕਿ ਇਹੋ ਜਿਹੀ ਭੈੜੀ ਨੀਤੀ ਇਹ ਲੈ ਕਰਕੇ ਬੈਠਾ ਹੈ, ਉਸ ਸਮੇਂ ਭਾਈ ਬੂਟਾ ਸਿੰਘ, ਭਾਈ ਕਰਤਾਰ ਸਿੰਘ, ਭਾਈ ਲਛਮਣ ਸਿੰਘ, ਭਾਈ ਤੇਜਾ ਸਿੰਘ ਆਦਿਕ ਇਹਨਾਂ ਗੁਰਮੁਖਾਂ ਨੇ ਇੱਕ ਮੀਟਿੰਗ ਜਿਹੜੀ ਹੈ ਉਹ ਕੀਤੀ ਹੈ। ਉਸ ਮੀਟਿੰਗ ਦੇ ਵਿੱਚ ਇਹ ਵਿਚਾਰ ਕੀਤੀ ਗਈ ਕਿ ਤਿੰਨਾਂ ਥਾਵਾਂ ਤੋਂ, ਭਾਈ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਧਾਰੋਵਾਲੇ ਤੇ ਫਿਰ ਇਸੇ ਤਰੀਕੇ ਦੇ ਨਾਲ ਲੈਲਪੁਰ ਦੀ ਜਿਹੜੀ ਸੰਗਤ ਹੈ ਇਹ ਤਿੰਨਾਂ ਜਥਿਆਂ ਦੇ ਵਿੱਚ ਵੱਖੋ ਵੱਖਰੇ ਥਾਵਾਂ ਤੋਂ ਹੋ ਕਰਕੇ ਜਿਹੜੀ ਕੋਟਵਾਲੀ ਛੰਬ ਹੈ ਜੋ 5 ਕੁ ਮੀਲ ਦੂਰ ਹੈ ਸ੍ਰੀ ਨਨਕਾਣਾ ਸਾਹਿਬ ਤੋਂ ਉੱਥੇ 20 ਦੀ ਰਾਤ ਨੂੰ ਭਾਈ ਲਛਮਣ ਸਿੰਘ ਤੇ ਕਰਤਾਰ ਸਿੰਘ ਝੱਬਰ ਇਹ ਦੋਵੇਂ ਜਥੇ ਲੈ ਕਰਕੇ ਸ਼ਾਮ ਨੂੰ ਪਹੁੰਚਣਗੇ। ਜਿਹੜੀ ਲਾਇਲਪੁਰ ਵਾਲੀ ਸੰਗਤ ਹੈ ਉਹ 21 ਤਰੀਕ ਨੂੰ ਸਵੇਰੇ 4 ਵਜੇ ਜੋ ਭੱਠਾ ਹੈ ਨਨਕਾਣਾ ਸਾਹਿਬ ਤੋਂ 1.5 ਕੁ ਮੀਲ ਦੂਰੀ ਤੇ ਉੱਥੇ ਉਹ ਸੰਗਤ ਸਵੇਰੇ 4 ਵਜੇ ਮਿਲੇਗੀ ਤੇ ਸਵੇਰੇ 5 ਵਜੇ ਭਾਵ 21 ਤਰੀਕ ਦੀ 5 ਵਜੇ ਨੂੰ ਜਾ ਕਰਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਕੇ ਦਰਬਾਰ ਵਿੱਚ ਗੁਰੂ ਦੀਆਂ ਸਿੱਖ ਸੰਗਤਾਂ ਆਰੰਭ ਕਰਨਗੀਆਂ। ਇਹਦਾ ਇੱਕ ਹੋਰ ਵੀ ਕਾਰਨ ਸੀ ਵੀ ਇਹ ਏਡੀ ਛੇਤੀ ਮੀਟਿੰਗ ਰੱਖਣ ਦਾ ਕਾਰਨ ਜਾਂ ਏਡੀ ਛੇਤੀ ਇਹ ਅਸਥਾਨ ਤੇ ਜਾਣ ਦਾ ਕਾਰਨ ਸੀ ਕਿ 20 ਤੇ 21 ਤਰੀਕ ਨੂੰ ਲਾਹੌਰ ਵਿੱਚ ਇੱਕ ਸਨਾਤਨ ਮਤ ਦੇ ਸਮੁੱਚੇ ਸਨਾਤਨ ਧਰਮਾਂ ਦੇ ਇੱਕ ਮੀਟਿੰਗ ਸੱਦੀ ਗਈ ਸੀ ਤੇ ਉਹਦੇ ਵਿੱਚ ਇਹ ਨਰੈਣੂ ਮਹੰਤ ਨੇ ਜਾਣਾ ਸੀ। ਪੰਥ ਨੇ ਵਿਚਾਰ ਕੀਤੀ ਕਿ ਇਹਦੇ ਮਗਰੋਂ ਮਗਰੋਂ ਹੀ ਆਪਾਂ ਗੁਰੂ ਘਰ ਦਾ ਜਿਹੜਾ ਸਾਰਾ ਪ੍ਰਬੰਧ ਹੈ ਉਹਨੂੰ ਆਪਣੇ ਕਬਜ਼ੇ ਹੇਠ ਲੈ ਲਵਾਂਗੇ ਤੇ ਇਹ ਸਾਰੀ ਜਿਹੜੀ ਬਾਤ ਹੈ ਇਹ ਆਈ ਗਈ ਹੋ ਜਾਵੇਗੀ। ਜਿੰਨੇ ਚਿਰ ਨੂੰ ਇਹ ਪਹੁੰਚੇਗਾ ਉਹਨੇ ਚਿਰ ਨੂੰ ਪੰਥ ਜਿਹੜਾ ਇਹ ਸਮੁੱਚੇ ਰੂਪ ਵਿੱਚ ਸ਼ਾਂਤਮਈ ਢੰਗ ਦੇ ਨਾਲ ਆਪਾਂ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਭਾਈ ਉਹਨੂੰ ਨੇਪਰੇ ਚਾੜ ਲਵਾਂਗੇ ਕਿਸੇ ਵੀ ਸਿੰਘ ਦਾ ਨੁਕਸਾਨ ਕੀਤੇ ਤੋਂ ਬਗੈਰ। ਇਹ ਪਰ ਜਿੱਥੇ ਇਹ ਮੀਟਿੰਗ ਇਹ ਮਤਾ ਪਕਾ ਕਰਕੇ ਸਿੰਘ ਗਏ ਨੇ ਉੱਥੇ ਹੀ ਪੰਥ ਨੇ ਇੱਕ ਹੋਰ ਝੂੜਕਾਣੇ ਦੇ ਵਿੱਚ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਹ ਜਿਹੜਾ ਸੋ ਫੈਸਲਾ ਕੀਤਾ ਗਿਆ ਪਹਿਲਾਂ ਜਿਹਦੇ ਵਿੱਚ ਤੇਜਾ ਸਿੰਘ ਸਮੁੰਦਰੀ ਮਾਸਟਰ ਸਿੰਘ ਤਾਰਾ ਸਿੰਘ ਆਦਿਕ ਸਾਰੇ ਸ਼ਾਮਿਲ ਹੋਏ ਇਹ ਫੈਸਲਾ ਕੀਤਾ ਗਿਆ ਕਿ ਇਹ ਜਿਹੜਾ ਜਥਿਆਂ ਨੂੰ ਲੈ ਕੇ ਜਾਣ ਦਾ ਪ੍ਰੋਗਰਾਮ ਹੈ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਜਾਵੇ ਇਸ ਨੂੰ ਅੱਗੇ ਪਾ ਦਿੱਤਾ ਜਾਵੇ। ਉਹ ਖਬਰਾਂ ਲਾਇਲਪੁਰ ਤੇ ਭੇਜ ਦਿੱਤੀਆਂ ਗਈਆਂ। ਕਰਤਾਰ ਸਿੰਘ ਝੱਬਰ ਦੇ ਪਾਸ ਵੀ ਇਹਨਾਂ ਨੇ ਸੁਨੇਹਾ ਲਾ ਦਿੱਤਾ ਪਰ ਕਿਸੇ ਕਾਰਨ ਕਰਕੇ ਇਹ ਜਿਹੜੀ ਖਬਰ ਹੈ ਧਾਰੋ ਵਾਲੀ ਨਗਰ ਦੇ ਵਿੱਚ ਝੂੜਕਾਣੇ ਤੋਂ ਨਹੀਂ ਪਹੁੰਚੀ। ਸਰਦਾਰ ਲਛਮਣ ਸਿੰਘ ਹੁਣਾਂ ਤੱਕ ਇਹ ਖਬਰ ਕਿਸੇ ਨੇ ਨਹੀਂ ਪਹੁੰਚਾਈ। ਉਹ ਆਪਣੇ ਮਿੱਥੇ ਸਮੇਂ ਅਨੁਸਾਰ 20 ਤਰੀਕ ਨੂੰ 150 ਸਿੰਘਾਂ ਦਾ ਜਥਾ ਜਿਹਦੇ ਵਿੱਚ 2 ਬੀਬੀਆਂ ਵੀ ਹਨ ਇੱਕ ਬੱਚਾ ਹੈ ਧਰਮ ਪਤਨੀ ਸਰਦਾਰ ਲਛਮਣ ਸਿੰਘ ਜੀ ਦੀ ਵੀ ਨਾਲ ਹੈ ਤੇ ਇੱਕ ਬੀਬੀ ਹੋਰ ਉਹਨਾਂ ਨੂੰ ਨਾਲ ਲੈ ਕਰਕੇ ਤੇ ਇਹਨਾਂ ਨੇ ਜਾ ਕਰਕੇ ਵੱਖੋ ਵੱਖਰੇ ਨਗਰਾਂ 'ਚ ਹੁੰਦੇ ਹੋਏ ਸੋ ਭਾਈ 6 ਕੁ ਮੀਲ ਦੂਰ ਸ੍ਰੀ ਨਨਕਾਣਾ ਸਾਹਿਬ ਤੋਂ ਮਾਲੋਵਾਲ ਪਿੰਡ ਵਿੱਚ ਸ਼ਾਮ ਨੂੰ ਜਾ ਕਰਕੇ ਡੇਰਾ ਕੀਤਾ। ਸੋ ਇੱਥੇ ਹੀ ਰਾਤ ਕੱਟ ਕਰਕੇ ਇਸ ਥਾਂ ਦੇ ਉੱਤੇ ਆਣ ਕਰਕੇ ਇਹ ਸਾਰੇ ਇਕੱਤਰ ਹੋਏ ਹਨ ਪਰ ਇਹਨਾਂ ਨੂੰ ਅਜੇ ਇੱਥੇ ਪਹੁੰਚਣ ਤੇ ਇਹ ਪਤਾ ਨਹੀਂ ਸੀ ਕਿ ਉੱਧਰ ਪੰਥ ਨੇ ਪ੍ਰੋਗਰਾਮ ਕੀ ਬਣਾਇਆ ਹੋਇਆ ਕੋਈ ਵੀ ਖਬਰ ਤੋਂ ਸੋਹੀ ਨੇ ਇਹ ਜਿਹੜੇ ਸਿੰਘ ਹਨ ਇੱਥੇ ਪਹੁੰਚੇ ਹਨ। ਇਹ ਅੱਜ ਦੀ ਦਿਹਾੜੀ ਤੱਕ ਜੇ ਉਸ ਸਮੇਂ ਲਾਈਏ ਤੇ 1921 ਈਸਵੀ ਤੇ ਭਾਈ 20 ਫਰਵਰੀ ਵਾਲੇ ਦਿਹਾੜੇ ਤੱਕ ਇਹ ਇਤਿਹਾਸ ਜਿਹੜਾ ਪੰਥ ਦਾ ਜੋ ਦਾਸ ਨੇ ਟੂਕ ਮਾਤਰ ਦੱਸਿਆ ਇਹ ਹੋਇਆ ਹੈ। ਇਸ ਤੋਂ ਅੱਗੇ ਜਿਹੜਾ ਇਤਿਹਾਸ ਹੈ ਉਹ ਆਪਾਂ ਕੱਲ੍ਹ ਦੇ ਦਿਹਾੜੇ ਜੋ ਗੁਰਮੁਖ ਪਿਆਰੇ ਇਸ ਪਾਵਨ ਦਰਬਾਰ ਦੀ ਹਾਜ਼ਰੀ ਭਰਨਗੇ ਉਹਨਾਂ ਦੀ ਪਾਵਨ ਰਸਨਾ ਤੋਂ ਸ਼੍ਰਵਣ ਕਰਾਂਗੇ। ਇਹ ਕੇਵਲ ਤੇ ਕੇਵਲ ਸਾਨੂੰ ਇਹ ਜਿਹੜੀ ਹੈ ਬਾਤ ਫਿਰ ਦਾਸ ਬੇਨਤੀ ਕਰੇ ਚੇਤੇ ਰੱਖਣੀ ਚਾਹੀਦੀ ਹੈ ਖਾਲਸਾ ਜੀ ਜਿੰਨਾ ਲੰਮਾ ਸਮਾਂ ਗੁਲਾਮੀ ਦੀਆਂ ਜੰਜੀਰਾਂ 'ਚ ਜਕੜੇ ਰਵਾਂਗੇ ਉਹਨਾਂ ਸਮਾਂ ਹੀ ਇਹ ਕੁਝੀਆਂ ਹਰਕਤਾਂ ਸਰਕਾਰਾਂ ਜਿਹੜੀਆਂ ਉਹ ਕਰਦੀਆਂ ਰਹਿਣਗੀਆਂ। ਸੋ ਇਹ ਭਾਈ ਇਹੋ ਹੀ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੀਆਂ ਗੱਲਾਂ ਹੁੰਦੀਆਂ। ਸੋ ਜਿਹੜਾ ਕੁਝ ਦਿਹਾੜੇ ਪਹਿਲਾਂ ਵਰਤਿਆ ਹੈ ਜੇ ਕੋਈ ਸਿੰਘ ਕਹਿ ਦੇਵੇ ਤੇ ਫਿਰ ਚਿੱਤ ਦੇ ਵਿੱਚ ਬੜਾ ਇਤਰਾਜ ਕਰਦੇ ਜੀ ਸਿੱਖਾਂ ਨੇ ਐਵੇਂ ਕਿਉਂ ਕਿਹਾ। ਭਾਈ ਆਪਾਂ ਵਿਚਾਰ ਕਰਕੇ ਵੇਖੀਏ ਇਸੇ ਹੀ ਦਿਹਾੜੇ ਨੂੰ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਪ੍ਰਬੰਧ ਕੀਤਾ ਗਿਆ। ਇੱਕ ਵੱਡਾ ਜਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਵਿੱਚ ਸ੍ਰੀ ਨਨਕਾਣਾ ਸਾਹਿਬ ਵਿਖੇ ਜਾ ਰਿਹਾ ਸੀ। ਸਿੱਖ ਸੰਗਤਾਂ ਦਰਸ਼ਨ ਦੀਦਾਰੇ ਕਰਨ ਆਪਣੇ ਸ਼ਹੀਦਾਂ ਦੀ ਯਾਦ ਨੂੰ ਮਨਾਉਣ ਵਾਸਤੇ ਜਾ ਰਹੀਆਂ ਸਨ ਪਰ ਵੇਖੋ ਹੈਰਾਨਗੀ ਦੀ ਗੱਲ ਕੀ ਆਖੇ ਭਲਾ ਇਹਨਾਂ ਨੂੰ। ਸੋ ਜੇ ਕੁਝ ਕਹੋ ਤੇ ਤਾਂ ਵੀ ਇਹ ਸਰਕਾਰਾਂ ਨੂੰ ਭਾਈ ਅਸੀਂ ਹਜ਼ਮ ਨਹੀਂ ਹੁੰਦੇ ਪਰ ਐਨ ਮੌਕੇ ਦੇ ਉੱਤੇ ਕਰੋਨਾ ਦਾ ਬਹਾਨਾ ਲਾ ਕਰਕੇ ਤੇ ਜਥੇਦਾਰ ਸਾਹਿਬ ਜੀ ਦੇ ਸਮੇਤ ਜਥੇ ਦਾ ਸਾਰਾ ਹੀ ਪ੍ਰੋਗਰਾਮ ਸੰਗਤਾਂ ਦਾ ਕੈਂਸਲ ਕਰ ਦਿੱਤਾ ਗਿਆ ਕਿ ਕਰੋਨਾ ਬਿਮਾਰੀ ਚੱਲ ਰਹੀ ਹੈ। ਪਰ ਉਹ ਬੇਵਕੂਫੋ, ਹੈਰਾਨਗੀ ਹੈ ਤੁਹਾਡੀ ਮੱਤ ਦੇ ਉੱਤੇ। ਜਦੋਂ ਸਿਆਸੀ ਕਾਨਫਰੰਸਾਂ ਹੁੰਦੀਆਂ ਨੇ, ਚੋਣ ਜਲਸੇ ਹੁੰਦੇ ਨੇ, ਇਸੇ ਤਰੀਕੇ ਦੇ ਨਾਲ ਅਸੀਂ ਨਹੀਂ ਕਹਿੰਦੇ। ਭਾਈ ਕੁੰਭ ਦਾ ਮੇਲਾ ਲੱਗਾ, ਕਿਸੇ ਸਿੱਖ ਨੇ ਵਿਰੋਧਤਾ ਨਹੀਂ ਕੀਤੀ, ਕਿਸੇ ਹੋਰ ਧਰਮ ਵਾਲੇ ਵੱਲੋਂ ਕੋਈ ਵਿਰੋਧ ਨਹੀਂ ਹੋਇਆ, ਨਹੀਂ ਹੋਣਾ ਚਾਹੀਦਾ। ਭਾਈ ਹਰੇਕ ਧਰਮ ਨੂੰ ਆਜ਼ਾਦ ਮੁਲਕ ਵਿੱਚ ਆਪਣੇ ਦਿਹਾੜੇ ਮਨਾਉਣ ਦਾ ਹੱਕ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਸ਼ਾਬਾਸ਼ ਦਿੰਦੇ ਹਾਂ ਜਿਹੜੇ ਆਪਣੇ ਦਿਹਾੜੇ ਮਨਾਉਂਦੇ ਨੇ। ਉੱਥੇ ਸਿੱਖ ਜਗਤ ਦੀਆਂ ਹਸਤੀਆਂ ਵੀ ਜਾ ਕਰਕੇ ਸ਼ਮੂਲੀਅਤ ਕਰਕੇ ਆਈਆਂ ਨੇ, ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਭਾਈ ਭਾਈ ਜੇ ਧਾਰਮਿਕ ਅਸਥਾਨਾਂ ਤੇ ਬਿਮਾਰੀ ਲੱਗਣੀ ਹੈ ਤੇ ਬਚਾਂਗੇ ਅਸੀਂ ਭਲਾ ਕਿੱਥੇ ਜਾ ਕੇ। ਜਦੋਂ ਸਾਰੀਆਂ ਦਵਾਵਾਂ ਕੋਈ ਦਵਾਈ ਕੰਮ ਨਾ ਕਰੇ ਤੇ ਫਿਰ ਸਾਡੇ ਬਜ਼ੁਰਗ ਕਿਹਾ ਕਰਦੇ ਨੇ, ਦਵਾ ਕਰ, ਪਰਮੇਸ਼ਰ ਦੇ ਅੱਗੇ ਬੇਨਤੀ ਕਰ, ਅਰਦਾਸਾਂ ਕੰਮ ਆਉਂਦੀਆਂ। ਜੇ ਭਾਈ ਅਰਦਾਸਾਂ ਵਾਲੇ ਥਾਵਾਂ ਤੇ ਤਾਲੇ ਲਾ ਦੇਵੋਗੇ ਫਿਰ ਕਿੱਥੇ ਜਾਵੋਗੇ। ਵੱਡੀਆਂ ਵੱਡੀਆਂ ਬਿਮਾਰੀਆਂ ਹਰੇਕ ਧਰਮ ਅਸਥਾਨ ਤੇ, ਇਹ ਨਹੀਂ ਕਿ ਕੇਵਲ ਸਿੱਖਾਂ ਦੇ ਅਸਥਾਨਾਂ ਤੇ, ਹਰੇਕ ਧਰਮ ਅਸਥਾਨ ਤੇ ਜਾ ਕੇ ਬੇਨਤੀ ਕਰਨੇ ਤੇ ਹੁਣ ਤੱਕ ਦੇ ਦੁਨੀਆਂ ਦੀ ਹਿਸਟਰੀ ਵਿੱਚੋਂ ਪੜ੍ਹੋ ਕਿ ਵੱਡੀਆਂ ਵੱਡੀਆਂ ਬਿਮਾਰੀਆਂ ਦਾ ਇਲਾਜ ਇਕੱਲੀਆਂ ਅਰਦਾਸਾਂ ਨਾਲ ਹੀ ਹੋ ਗਿਆ। ਪਰ ਪੰਥ ਨੂੰ ਦਿਹਾੜਾ ਨਹੀਂ ਮਨਾਉਣ ਦਿੱਤਾ ਗਿਆ। ਇਹ ਬੜੀ ਵੱਡੀ ਬੇਕਿਰਕੀ ਤੇ ਬੇਗੈਰਤੀ ਵਾਲੀ ਹਿੰਦੁਸਤਾਨ ਸਰਕਾਰ ਦੀ ਗੱਲ ਹੈ। ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਇਹ ਸਿੱਖਾਂ ਦਾ ਮੁਲਕ ਨਹੀਂ, ਕਿ ਇਸ ਦੇਸ਼ ਦੀ ਆਜ਼ਾਦੀ ਵਿੱਚ। ਭਾਈ ਜੇ ਵਿਚਾਰ ਕਰਕੇ ਵੇਖੋ ਤੇ ਜਿੱਡੇ ਵੱਡਾ ਸਰਮਾਇਆ ਖਾਲਸਾ ਪੰਥ ਨੇ ਦਿੱਤਾ ਹੈ, ਕਿਸੇ ਨੇ ਕੋਈ ਬਾਂਹ ਉੱਚੀ ਕਰਕੇ ਇਸ ਸੰਸਾਰ 'ਚ, ਇਸ ਹਿੰਦੁਸਤਾਨ 'ਚ ਵੱਸਦਾ ਕੋਈ ਮਨੁੱਖ ਕਹਿ ਨਹੀਂ ਸਕਦਾ। ਕਿਸੇ ਦੇ ਰਹਿਬਰ ਨੇ ਕੁਰਬਾਨੀ ਦਿੱਤੀ ਹੈ? ਬਿਲਕੁਲ ਨਹੀਂ। ਕਿਸੇ ਦੇ ਰਹਿਬਰ ਦੇ ਪੁੱਤਰਾਂ ਨੇ ਕੁਰਬਾਨੀ ਦਿੱਤੀ ਹੈ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ? ਨਹੀਂ ਲੱਭੋਗੇ। ਇਹ ਕੇਵਲ ਤੇ ਕੇਵਲ ਸਤਿਗੁਰੂ ਸਾਹਿਬ ਜੀ ਨੂੰ ਬਣ ਆਇਆ ਹੈ, ਜਿਨ੍ਹਾਂ ਦੇ ਬਾਬਤ ਆਪਾਂ ਪੜ੍ਹਦੇ, ਤਿਲਕ ਜਿੰਨੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਉਹ ਸਤਿਗੁਰੂ ਸਾਹਿਬ ਜੀ ਦੇ ਪਾਵਨ ਸ਼ਹੀਦਾਂ ਦੇ ਦਿਹਾੜਿਆਂ ਨੂੰ ਮਨਾਉਣ ਤੋਂ ਜੇ ਰੋਕਿਆ ਜਾਵੇ ਤੇ ਵੇਖੋ ਇਹ ਬਾਤ ਕਿੱਧਰ ਨੂੰ ਜਾਵੇਗੀ। ਐਵੇਂ ਨਹੀਂ ਕਰਨਾ ਚਾਹੀਦਾ ਸੀ। ਪਰ ਦਾਸ ਬੇਨਤੀ ਕਰਦਾ ਸਮੁੱਚੀਆਂ ਸੰਪਰਦਾਵਾਂ ਨੂੰ, ਅਜੇ ਵੀ ਕੋਈ ਬਹੁਤਾ ਦੂਰ ਗੱਲ ਨਹੀਂ ਗਈ, ਅਜੇ ਵੀ ਇਹ ਸੁੱਤੀ ਹੋਈ ਬੌਲੀ ਸਰਕਾਰ ਨੂੰ ਸਾਰੀਆਂ ਸੰਪਰਦਾਵਾਂ ਇਕੱਤਰ ਹੋ ਕਰਕੇ ਹਲੂਣਾ ਦਈਏ ਕਿ ਸਾਡੇ ਦਿਹਾੜੇ ਮਨਾਉਣ ਤੋਂ ਸਾਨੂੰ ਕਦਾ ਚਿੱਤ ਰੋਕਿਆ ਨਹੀਂ ਜਾ ਸਕਦਾ। ਵੇਖੋ ਭਾਈ, ਇਹ ਦੋ ਮੂੰਹਾਂ ਕੰਮ ਨਹੀਂ। ਇੱਕ ਪਾਸੇ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖਾਂ ਨੂੰ ਖੋਲ ਕੇ ਦਿੱਤਾ ਹੈ, ਤੇ ਦੂਸਰੇ ਪਾਸੇ ਗੁਰਦੁਆਰਾ ਨਨਕਾਣਾ ਸਾਹਿਬ ਦੀ ਜਿਹੜੀ ਯਾਤਰਾ ਹੁੰਦੀ ਹੋਵੇ ਉਸਨੂੰ ਬੰਦ ਕਰ ਦਿੱਤਾ ਜਾਣਾ, ਇੱਕ ਇਹੋ ਜਿਹੀ ਸਥਿਤੀ ਬਣ ਰਹੀ ਹੈ। ਇਹਨੂੰ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਦੀ ਤਰ੍ਹਾਂ ਅੱਗੇ ਲੱਗ ਕਰਕੇ ਹੰਬਲਾ ਮਾਰੇ, ਇਹ ਕਾਰਜ ਵੀ ਹੱਲ ਹੋਣ। ਰਹੋ ਵਿਚਾਰ, ਆਓ ਜੋ ਰਹਿੰਦਾ ਇਤਿਹਾਸ ਹੈ ਕੱਲ ਦੇ ਦਿਹਾੜੇ ਸਰਵਣ ਕਰਾਂਗੇ। ਹੁਣ ਜੋ ਸਤਿਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮੇ ਰਾਹੀਂ ਸਾਡੇ ਤੇ ਕਿਰਪਾ ਕੀਤੀ, ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਹਮਰੀ ਗਣਤ ਨ ਗਣੀਆ ਕਾਈ, ਆਪਣਾ ਬਿਰਗ ਪਛਾਣ।
ਸੋਲਠ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ, ਜਦੋਂ ਅਜਿਹਾ ਸਮਾਂ ਬਣ ਜਾਵੇ ਮਹਾਰਾਜ ਕੀ ਕਰਿਆ ਕਰੀਏ। ਗੁਰਦੇਵ ਕਹਿੰਦੇ, ਗੁਰਸਿੱਖਾ ਬੇਨਤੀ ਕਰ ਅਰਦਾਸ ਉਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ। ਬੇਨਤੀ ਵਿੱਚ ਕੀ ਕਵੇਂਗਾ ਮਹਾਰਾਜ? ਹਮਰੀ ਗਣਤ ਨਾ ਗਣੀਆ ਕਾਈ, ਹੇ ਗਰੀਬ ਨਵਾਜ ਜੀ ਸਾਨੂੰ ਗਿਣਤੀ ਮਿਣਤੀ ਵਿੱਚ ਨਾ ਪਾਵੇਂ। ਜੇ ਗਿਣਤੀ ਮਿਣਤੀ ਵਿੱਚ ਪੈ ਗਏ ਤੇ ਲੇਖੇ ਕਤੇ ਨਾ ਛੁੱਟੀਏ ਖਿਣ ਖਿਣ ਭੁੱਲਣ ਹਾਰ। ਮਹਾਰਾਜ ਜੇ ਗਿਣਤੀ ਵਿੱਚ ਪੈ ਗਏ, ਲੇਖੇ ਵਿੱਚ ਆਪ ਜੀ ਪੈ ਗਏ ਤੇ ਅਸੀਂ ਛੁੱਟ ਨਹੀਂ ਸਕਦੇ। ਅਸੀਂ ਤੇ ਖਿਣ ਖਿਣ ਕਰਕੇ ਹਰ ਆਉਂਦੇ ਜਾਂਦੇ ਸਾਹ ਦੇ ਨਾਲ ਭੁੱਲਣ ਵਾਲੇ ਹਾਂ। ਪਾਤਸ਼ਾਹ ਕਿੰਨੀਆਂ ਸੂਖਮ ਗਲਤੀਆਂ ਹਰ ਰੋਜ਼ ਕਰਦੇ ਹਾਂ, ਕਿੰਨੇ ਅਪਰਾਧ ਕਰਦੇ, ਅਸੀਂ ਤੇ ਬੇਨਤੀ ਕਰਨ ਆਏ ਹਾਂ। ਮਹਾਰਾਜ ਜੀ, ਸੁੱਤ ਅਪਰਾਧ ਕਰਤ ਹੈ ਜੇਤੇ, ਜਤਨੀ ਚੀਤ ਨਾ ਰਾਖ ਸਤੇ। ਜਿੰਨੇ ਮਰਜ਼ੀ ਵੀ ਪੁੱਤ ਅਪਰਾਧ ਕਰ ਦੇਵੇ, ਮਾਂ ਆਪਣੇ ਚਿੱਤ ਵਿੱਚ ਨਹੀਂ ਰੱਖਦੀ, ਮਾਂ ਆਪਣੇ ਪੁੱਤ ਦੀ ਖੈਰ ਹੀ ਮੰਗਦੀ ਹੈ। ਗੁਰਦੇਵ ਜੀ ਤਾਂ ਆਪ ਜੀ ਦੇ ਪਾਸ ਬੇਨਤੀ ਕਰਨ ਆਏ ਹਾਂ, ਤਾਂ ਬੇਨਤੀ ਕਰਦੇ ਹਾਂ ਕਿ ਜੈਸਾ ਬਾਰਕ ਪਾਏ ਸੁਭਾਏ, ਲੱਖ ਅਪਰਾਧ ਕਮਾਏ, ਕਰ ਉਪਦੇਸ਼ ਝਿੜਕੇ ਬਹੁ ਪਾਤੀ ਬਹੁਰ ਪਤਾ ਗੱਲ। ਮਹਾਰਾਜ ਜੀ ਸਾਡੀ ਗਿਣਤੀ ਸਾਡੇ ਵਿਕਾਰਾਂ ਦੀ ਗਿਣਤੀ ਵਿੱਚ ਨਾ ਪਿਆ, ਆਪ ਕਿਰਪਾ ਕਰਿਆ ਜੇ, ਆਪਣੇ ਬਿਰਧ ਦੀ ਇਲਾਜ ਰੱਖਿਆ ਜੇ। ਇਹ ਤੁਹਾਡਾ ਬਿਰਧ ਹੈ, ਆਪਣਾ ਬਿਰਧ ਜਾਣ ਕਰਕੇ, ਆਪਣੇ ਜਾਣ ਕਰਕੇ, ਆਪਣੇ ਬਿਰਧ ਦੀ ਪਛਾਣ ਕਰਿਆ ਜੇ। ਜੇ ਸਾਡੇ ਵਿਕਾਰਾਂ ਦੀ ਗਿਣਤੀ ਵਿੱਚ ਕਰਨ ਵਿੱਚ ਪੈ ਗਏ ਤੇ ਪਾਤਸ਼ਾਹ ਸਾਡੇ ਪਾਸੋਂ ਇਹ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਨਹੀਂ ਹੋ ਸਕਣਾ। ਆਪ ਜੀ ਕਿਰਪਾ ਦੇ ਘਰ ਵਿੱਚ ਆਏ ਹੋ, ਆਪ ਜੀ ਨੇ ਆਪਣਾ ਬਿਰਧ ਜਾਣ ਕਰਕੇ ਨਾ, ਇੱਕ ਕੋੜੀ ਨੇ ਵਰਲਾਪ ਕੀਤਾ ਆਪ ਜੀ ਦੇ ਦਰਬਾਰ ਦੇ ਅੱਗੇ ਆਣ ਕਰਕੇ, ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਦਿਆਲਤਾ ਕਰਕੇ ਜਿੱਥੇ ਉਹਦਾ ਕੋੜ ਦੂਰ ਕੀਤਾ, ਨਾਲ ਤੇ ਨਾਲ ਬਖਸ਼ਿਸ਼ ਕਰਕੇ ਉਹਨੂੰ ਬ੍ਰਹਮ ਗਿਆਨ ਦੀ ਦਾਤ ਵੀ ਬਖਸ਼ ਕਰਕੇ ਨਵਾਜਿਆ। ਪਾਤਸ਼ਾਹ ਜੀ ਸਾਡੇ ਮਨ ਨੂੰ ਵੀ ਭਾਵੇਂ ਬਾਹਰੀ ਸਰੀਰਕ ਤੌਰ ਤੇ ਅਜੇ ਕੋੜੇ ਨਹੀਂ ਹੋਏ, ਪਰ ਮਨ ਕਰਕੇ ਕੋੜੇ ਤੇ ਹੋਏ ਹੋਏ ਹਨ। ਆ ਜਿਹੜਾ ਵਿਕਾਰਾਂ ਰੂਪੀ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਕੋੜ ਪਿਆ ਹੋਇਆ ਹੈ, ਜਿਹੜਾ ਵਿਕਾਰਾਂ ਨੂੰ ਭੋਗਣ ਰੂਪੀ ਪਾਕ, ਇਹਦੇ ਵਿੱਚੋਂ ਇਹ ਜਿਹੜਾ ਰੇਸ਼ਾ ਵਗ ਰਿਹਾ ਪਾਤਸ਼ਾਹ ਜੀ, ਇਹਦੀ ਵਿਚਾਰ ਆਪ ਕਿਰਪਾ ਕਰੋ, ਰਹਿਮਤ ਕਰੋ, ਸਾਡੇ ਤੇ ਤਰਸ ਕਰਕੇ, ਦਿਆਲਤਾ ਕਰਕੇ, ਸਾਡੇ ਕੀਤੇ ਹੋਏ ਪਾਪਾਂ ਦੀ ਗਿਣਤੀ ਨਾ ਕਰਿਆ ਜੇ। ਆਪਣਾ ਬਿਰਧ ਜਾਣ ਕਰਕੇ ਪਾਤਸ਼ਾਹ ਜੀ ਵੇਖੋ ਦਾੜਾ ਕੇਸ ਰੱਖਿਆ, ਕਿਰਪਾਨ ਪਾਈ ਹੋਈ, ਆਪ ਜੀ ਦਾ ਬਾਣਾ ਪਾ ਕਰਕੇ ਵਿਚਰ ਰਹੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਦਇਆ ਕਰੋ, ਆਪ ਕਿਰਪਾ ਦੇ ਘਰ ਵਿੱਚ ਆਣ ਕਰਕੇ ਆਪਣੇ ਪਾਏ ਹੋਏ ਬਾਣੇ ਦੀ ਲਾਜ ਰੱਖ ਲਿਆ ਜੇ ਇਹਨਾਂ ਕੇਸਾਂ ਦੀ, ਇਹਨਾਂ ਮਹਾਰਾਜ ਜੀ। ਤਾਂ ਹੀ ਆਪ ਜੀ ਦੇ ਪਾਸੋਂ ਹਰ ਰੋਜ਼ ਆਪ ਜੀ ਦੇ ਸਿੱਖ ਇਹ ਬੇਨਤੀ ਕਰਦੇ, ਸਿੱਖੀ ਕੇਸਾਂ ਸਵਾਸਾਂ ਸੰਗ ਨਵਾਉਣੀ, ਪਾਤਸ਼ਾਹ ਜੀ ਇਹ ਬਿਰਧ ਰੱਖਦੇ ਹੋਏ ਆਪ ਕਿਰਪਾ ਕਰੋ, ਆਪਣੇ ਬਿਰਧ ਦੀ ਪਛਾਣ ਕਰੋ ਜੀ, ਸਾਡੇ ਔਗਣਾਂ ਦੀ ਵਿਚਾਰ ਨਾ ਕਰਨੀ ਜੀ।
ਹੱਥ ਦੇ ਰੱਖੇ ਕਰ ਆਪਣੇ,
ਜੇ ਮਹਾਰਾਜ ਜੀ ਪੁੱਛ ਲੈਣ ਸਿੱਖਾਂ ਇਹ ਬੇਨਤੀ ਕਿਉਂ ਕਰਦਾ ਪਾਤਸ਼ਾਹ, ਤਾਂ ਕਰਦੇ ਆ ਤੁਸੀਂ ਆਪਣਿਆਂ ਨੂੰ ਹੱਥ ਦੇ ਕਰਕੇ ਰੱਖ ਲੈ, ਤੁਸੀਂ ਆਪਣਿਆਂ ਨੂੰ ਤਤੀਵਾਹ ਨਹੀਂ ਲੱਗਣ ਦਿੰਦੇ। ਆਪ ਜੀ ਬਖਸ਼ਿਸ਼ ਦੇ ਘਰ ਵਿੱਚ ਆਏ, ਬਾਬਾ ਬਿਧੀ ਚੰਦ ਜੀ ਆਪ ਜੀ ਦੇ ਪਿਆਰੇ ਸਿੱਖ ਨੂੰ ਭੱਠ ਵਿੱਚ ਬੈਠਿਆਂ ਨੂੰ ਸੇਕ ਨਹੀਂ ਲੱਗਣ ਦਿੱਤਾ। ਆਪ ਜੀ ਨੇ ਕਿਰਪਾ ਕੀਤੀ ਗੁਰਦੇਵ ਮਹਾਰਾਜ ਜੀ, ਆਪ ਜੀ ਨੇ ਦਿਆਲਤਾ ਕਰਕੇ ਕਿੱਡੀ ਦੂਰੋਂ ਜਲ ਦੀ ਵਰਖਾ ਹੀ ਬਾਬਾ ਬਿਧੀ ਚੰਦ ਜੀ ਦੇ ਉੱਤੇ ਆਪ ਜੀ ਨੇ ਕਰਵਾ ਦਿੱਤੀ। ਐਸਾ ਆਪ ਜੀ ਦਾ ਸੁਭਾਅ ਹੈ, ਆਪ ਆਪਣਿਆਂ ਨੂੰ ਹੱਥ ਦੇ ਕਰਕੇ ਰੱਖਣ ਵਾਲੇ। ਆਪ ਜੀ ਨੇ ਹੱਥ ਦੇ ਕਰਕੇ ਕੌਡੇ ਵਰਗਾ ਵੱਡਾ ਰਾਕਸ਼ ਮਹਾਰਾਜ ਜੀ, ਆਪ ਜੀ ਦੇ ਪਿਆਰੇ ਬਾਬਾ ਮਰਦਾਨਾ ਜੀ ਨੂੰ ਤੇਲ ਦੇ ਕੜਾਹੇ ਵਿੱਚ ਸੁੱਟਣ ਲੱਗਾ, ਆਪ ਜੀ ਪਹੁੰਚ ਗਏ ਉੱਥੇ ਤਤਸ਼ਿਨ, ਜਾ ਕਰਕੇ ਬਾਬਾ ਮਰਦਾਨਾ ਜੀ ਦੀ ਜਿਵੇਂ ਰੱਖਿਆ ਕੀਤੀ ਹੈ, ਸਾਡੀ ਵੀ ਕਰੋ ਜੀ। ਮਹਾਰਾਜ ਜੀ ਸਾਡੇ ਵਿੱਚ ਓਨੇ ਗੁਣ ਨਹੀਂ ਜਿੰਨੇ ਬਾਬਾ ਮਰਦਾਨਾ ਜੀ ਵਿੱਚ ਹਨ। ਮਹਾਰਾਜ ਕਿੱਥੇ ਬਾਬਾ ਮਰਦਾਨਾ ਜੀ, ਉਹ ਤੇ ਸੁਲਤਾਨ ਦੀ ਨਿਆਈ ਹਾਂ, ਅਸੀਂ ਤੇ ਮੀਆਂ ਗਰੀਬ ਦੀ ਨਿਆਈ ਹਾਂ। ਮਹਾਰਾਜ ਆਪ ਕਿਰਪਾ ਕਰਕੇ ਸਾਡੇ, ਜੇ ਬਾਬਾ ਮਰਦਾਨਾ ਜੀ ਦੀ ਤੁਸੀਂ ਰੱਖਿਆ ਕੀਤੀ, ਉਹ ਤੁਹਾਡੇ ਪਿਆਰੇ ਨੇ, ਪਰ ਸਾਡੀ ਵੀ ਗਰੀਬਾਂ ਦੀ ਆਪ ਜੀ ਰੱਖਿਆ ਕਰੋ। ਆਪ ਜੀ ਦੇ ਇਹ ਬਿਰਧ ਜਾਣ ਕਰਕੇ ਕਿ ਤੁਸੀਂ ਹੱਥ ਦੇ ਰਾਖੇ ਕਰ ਆਪਣੇ, ਜਿਹੜੇ ਤੁਹਾਡੇ ਆਪਣੇ ਹੋ ਗਏ ਨੇ ਉਹਨਾਂ ਦੀ ਹੱਥ ਦੇ ਕਰਕੇ ਰੱਖਿਆ ਕਰਦੇ ਹੋ।
ਸਦਾ ਰੰਗ ਮਾਨ
ਅਥਵਾ ਜਿਹੜਾ ਇਹ ਬੇਨਤੀਆਂ ਕਰਦਾ ਹੈ ਮਹਾਰਾਜ, ਕਹਿੰਦੇ ਉਹ ਸਦਾ ਸਦਾ ਵਾਸਤੇ, ਜਿਨ੍ਹਾਂ ਦੀ ਮਹਾਰਾਜ ਜੀ ਨੇ ਰੱਖਿਆ ਕੀਤੀ ਹੈ, ਸਦਾ ਵਾਸਤੇ ਰੰਗ ਆਨੰਦ ਦੇ ਪ੍ਰੇਮ, ਪ੍ਰੇਮ ਰੂਪੀ ਰੰਗ ਦੇ ਵਿੱਚ ਆਨੰਦ ਵਿੱਚ ਰਹਿੰਦੇ ਹਨ। ਉਹਨਾਂ ਨੂੰ ਜਿਹੜਾ ਪ੍ਰੇਮ ਰੂਪੀ ਆਨੰਦ ਸਤਿਗੁਰੂ ਸਾਹਿਬ ਜੀ ਨੇ ਚਾੜ ਦਿੱਤਾ, ਰੰਗ ਚਾੜਿਆ, ਜਿਹੜਾ ਕਦੀ ਵਾਸਤੇ ਲੱਥਦਾ ਨਹੀਂ। ਜਿਵੇਂ ਹੋਰ ਕਈ ਤਰੀਕਿਆਂ ਦੇ ਲੋਕ ਨਸ਼ੇ ਕਰਕੇ ਵਿਚਾਰ ਕਰਦੇ ਨੇ ਅਸੀਂ ਆਨੰਦ ਵਿੱਚ ਰਵਾਂਗੇ, ਪਰ ਭਾਈ ਉਹ ਸਾਰੇ ਆਨੰਦ ਨਾਸ਼ ਹੋ ਜਾਣ ਵਾਲੇ ਹਨ, ਪਰ ਜਿਹੜਾ ਪ੍ਰੇਮ ਰੂਪੀ ਆਨੰਦ ਸਤਿਗੁਰੂ ਸਾਹਿਬ ਜੀ ਨੇ ਆਪਣਾ ਦਿੱਤਾ ਹੋਇਆ, ਕਦੀ ਵਾਸਤੇ ਇਹ ਲੱਥਣ ਵਾਲਾ ਨਹੀਂ ਹੈ ਜੀ।
ਸੱਚਾ ਸਾਹਿਬ ਸਦ ਮਿਹਰਬਾਨ,
ਤੇ ਜਦੋਂ ਇਹੋ ਜਿਹੀਆਂ ਕੋਈ ਬੇਨਤੀਆਂ ਕਰਦਾ ਹੋਵੇ ਤੇ ਹੋ ਸਕਦਾ ਕੋਈ ਲਾਗੋ ਆਣ ਕੇ ਪੁੱਛ ਲੈ, ਭਰਾਵਾ ਬੜੀਆਂ ਬੇਨਤੀਆਂ ਕਰੀ ਜਾਂਦਾ, ਕੀ ਹੋਵੇਗਾ ਜੇ ਰੱਬ ਭਲਾ ਤੈਨੂੰ ਇੱਕ ਵਾਰੀ ਦੇ ਵੀ ਦੇਵੇ ਤੇ ਫਿਰ ਭਲਾ ਦੁਬਾਰਾ ਬੇਨਤੀ ਕਰਨ ਆ ਸਕਦਾ ਹੈ? ਕਹਿੰਦੇ ਭਾਈ ਸੱਚਾ ਸਾਹਿਬ ਸਦ ਮਿਹਰਬਾਨ, ਤਾਂ ਤੈਨੂੰ ਕਿਹਾ ਇੱਥੇ ਬੇਨਤੀ ਕਰਿਆ ਕਰ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਸਾਹਿਬ ਸਦਾ ਹੀ ਮਿਹਰਬਾਨ, ਇਹ ਨਹੀਂ ਕਿ ਅੱਜ ਦਿੱਤਾ ਕੱਲ ਨੂੰ ਨਹੀਂ ਦੇਣਗੇ, ਕੱਲ ਦਿੱਤਾ ਪਰਸੋਂ ਨਹੀਂ ਦੇਣਗੇ, ਨਹੀਂ ਪਾਏ। ਸੋ ਉਹ ਅਬਨਾਸੀ ਸਦਾ ਸਦਾ ਨਾ ਆਵੇ ਨਾ ਜਾਏ, ਇਹ ਅਬਨਾਸੀ ਸਤਿਗੁਰੂ ਸਾਹਿਬ ਜੀ ਇਹੋ ਜਿਹੇ ਦਾਤੇ ਹਨ। ਇੱਕ ਭਾਈ ਭਾਵੇਂ ਤੈਨੂੰ ਕਈ ਵੀ ਜਾਂਦੇ ਨੇ ਸਮਝਾਉਣ ਦਾ ਯਤਨ ਕੀਤਾ ਨਾ ਗੁਰਬਾਣੀ ਦੁਆਰਾ ਕਿ ਦਸ ਵਸਤੂ ਲਿਪਾ ਛਿਪਾਵੈ, ਇੱਕ ਵਸਤ ਕਾਰਨ ਮਖੋਟ ਗਵਾਵੈ, ਇੱਕ ਭੀ ਨਾ ਦੇ ਦਸ ਭੀ ਹਿਰਲੇ ਤਉ ਮੂੜਾ ਕਉ ਕਾਹ ਕਰੇ, ਜਿਸ ਠਾਕਰ ਸੋ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਭਾਵੇਂ ਸਮਝਾਇਆ ਪਰ ਫਿਰ ਵੀ ਸਤਿਗੁਰੂ ਸਾਹਿਬ ਜੀ ਅਜਿਹੇ ਦਾਤੇ ਨੇ, ਦਾਤਾਂ ਦੇਈ ਜਾਂਦੇ, ਇਹੋ ਜਿਹੇ ਮਿਹਰਬਾਨ ਹਨ। ਪਹਿਲੋਂ ਦੇਤਾ ਰਿਜਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਪਹਿਲਾਂ ਰਿਜਕ ਪਹੁੰਚਾਇਆ ਹੈ, ਫਿਰ ਤੈਨੂੰ ਪੈਦਾ ਕੀਤਾ। ਐਸੇ ਦਾਤੇ ਸਤਿਗੁਰੂ ਸਾਹਿਬ, ਐਸੇ ਮਿਹਰਬਾਨ ਦਾਤੇ ਸਤਿਗੁਰੂ ਸਾਹਿਬ ਜੀ ਦੇ ਭਾਈ, ਕਾਹਦੇ ਲਈ ਅਰਦਾਸ ਬੇਨਤੀ, ਕਾਹਦੇ ਲਈ ਬੰਦਗੀ ਭਗਤੀ ਕਿਉਂ ਨਹੀਂ ਕਰਦਾ ਤੂੰ? ਇਹ ਮੇਰੇ ਮਨਾ ਇਹ ਭੈੜਿਆ, ਕਿਹੜੀਆਂ ਗੱਲਾਂ ਚ ਲੱਗਾ ਹੋਇਆ, ਕਿਹੜੀਆਂ ਸੋਚਾਂ ਚ ਪਿਆ ਏ ਕਿਉਂ ਭਾਈ? ਕਾਹਦੇ ਸਵਾਲ ਕਰੀ ਜਾਂਦਾ, ਕਿਉਂ ਨਹੀਂ ਦੇਣਗੇ? ਉਹ ਤੇ ਸਦਾ ਹੀ ਮਿਹਰਬਾਨ ਹਨ। ਵੇਖ ਜੇ ਕਿਸੇ ਨੇ ਭੁੱਲ ਕਰ ਵੀ ਲਈ, ਬੜੇ ਭੈੜੇ ਬਚਨ ਕਰ ਦਿੱਤੇ, ਕੋੜ ਪੈ ਗਿਆ, ਫਿਰ ਆਣ ਕੇ ਬੇਨਤੀ ਕੀਤੀ, ਮਹਾਰਾਜ ਭੁੱਲ ਗਏ ਜਿੱਥੇ ਭਾਈ ਉਸ ਸਮੇਂ ਹਿੱਕ ਨਾਲ ਆਇਆ, ਨਾਲ ਦੇ ਨਾਲ ਆਖਿਆ ਲਓ ਬਾਣੀ ਉਚਾਰੋ, ਰਹਿੰਦੀ ਦੁਨੀਆਂ ਤੱਕ ਤੁਹਾਨੂੰ ਆਪਣੀ ਹਿੱਕ ਨਾਲ ਆ ਕੇ ਰੱਖਾਂਗੇ। ਇਹੋ ਜਿਹੇ ਮਿਹਰਬਾਨ ਪਾਤਸ਼ਾਹ ਕਿੱਥੋਂ ਪ੍ਰਾਪਤ ਹੋ ਜਾਣਗੇ? ਨਹੀਂ ਹੋਣਗੇ। ਉਹ ਮਹਾਰਾਜ ਜੀ ਸਦਾ ਵਾਸਤੇ ਮਿਹਰਬਾਨ ਹਨ। ਭਾਈ ਜਦੋਂ ਸਤਿਗੁਰੂ ਪੂਰੇ ਸਤਿਗੁਰੂ ਸਾਹਿਬ ਜੀ ਨੇ ਬੰਧਨ ਪਾ ਲਿਆ, ਭਾਵ ਪ੍ਰੇਮ ਰੂਪੀ ਬੰਦ, ਜਾਂ ਇਵੇਂ ਕਹਿ ਲਈਏ ਕਿ ਸੰਬੰਧ ਬਣਾ ਲਿਆ ਜਿਸ ਸਮੇਂ ਗੁਰਸਿੱਖਾਂ ਦੇ ਨਾਲ,
ਸਰਬ ਕਲਿਆਣ,
ਉਦੋਂ ਕਹਿੰਦੇ ਸਮੁੱਚੀ ਮੁਰਖਤਾ ਦੇ, ਜਾਂ ਸਾਰੇ ਜਿਤਨੇ ਵੀ ਜੀ ਗੁਰੂ ਕੀ ਹਾਜ਼ੂਰੀ ਚ ਆ ਗਏ, ਸਾਰਿਆਂ ਦੀ ਕਲਿਆਣ ਹੋ ਗਈ। ਜਿਹੜੇ ਕਲਿਆਣ ਹੋਇਆਂ ਨੂੰ ਮਿਲੇ, ਉਹਨਾਂ ਤੇ ਵੀ ਭਾਈ ਕਿਰਪਾ ਹੋ ਗਈ ਹੈ, ਵਿਸਰਾਮ ਦੇ ਕੇ ਬਖਸ਼ ਕਰਦੇ ਹਨ। ਮਹਾਰਾਜ ਜੀ ਕਾਹਦੇ ਲਈ ਭਲਾ ਭਗਤੀ ਕਰਿਆ ਕਰੀਏ? ਕਿਉਂ ਬੰਦਗੀ ਕਰੀਏ? ਕਿਉਂ ਅਰਦਾਸਾਂ ਕਰੀਏ? ਕਿਉਂ ਰੱਬ ਦੀ ਐਵੇਂ ਭਗਤੀ ਕਰੀ ਜਾਈਏ? ਸਾਨੂੰ ਦੱਸੋ, ਸਾਨੂੰ ਰੱਬ ਨੇ ਕੀ ਦਿੱਤਾ ਹੋਇਆ? ਮਹਾਰਾਜ ਕਹਿੰਦੇ ਜੀਓ ਪਾਏ ਪਿੰਡ ਜਿਨ ਸਾਜਿਆ। ਵਿਚਾਰ ਕਰਕੇ ਵੇਖ, ਇਹ ਭਾਈ ਸਰੀਰ, ਪਿੰਡ ਜਿਹੜਾ ਸਰੀਰ, ਜਿਸ ਨੇ ਇਹ ਚੇਤਨ ਸੱਤਾ ਪਾ ਕਰਕੇ, ਜਾਂ ਇਸ ਤਰੀਕੇ ਦੇ ਨਾਲ ਮਾਤਾ ਦੇ ਗਰਭ ਵਿੱਚ ਇਹ ਸੁੰਦਰ ਸਰੀਰ ਜਿਸ ਨੇ ਸਾਜਣਾ ਕੀਤਾ ਹੈ, ਚੇਤੇ ਹੀ ਇਹ ਚੇਤਾ ਕਰਾਉਣ ਵਾਸਤੇ ਗੁਰਬਾਣੀ ਨੇ ਸਮਝਾਇਆ ਹੈ ਨਾ, ਮੁੱਖ ਤਲੈ ਪੈਰ ਉਪਰੈ ਵਸੰਦੋ ਕੋਹ ਥੜੈ ਥਾਏ, ਨਾਨਕ ਸੋ ਧਣੀ ਕਿਉਂ ਵਸਾਰੇ, ਉਹ ਉਧਰੈ ਜਿਸ ਦੈ ਨਾਏ। ਚੇਤਾ ਹੀ ਭਾਈ, ਜਦੋਂ ਮਾਤਾ ਦੇ ਗਰਭ ਵਿੱਚ ਪੁੱਠਾ ਲਮਕਿਆ ਹੋਇਆ 9 ਮਹੀਨਿਆਂ ਤੱਕ ਬੇਨਤੀਆਂ ਕਰਦਾ ਸੈਂ, ਵੇਖ ਜਿਸ ਪਰਮੇਸ਼ਰ ਨੇ ਉੱਥੇ ਰੱਖਿਆ ਕੀਤੀ ਹੈ, ਉੱਥੋਂ ਤੇਰੀਆਂ ਬੇਨਤੀਆਂ ਸਰਵਣ ਕਰਕੇ ਤੇ ਤੈਨੂੰ ਉਸ ਜਠਲਾ ਅਗਨੀ ਚੋਂ ਬਾਹਰ ਕੱਢ ਕਰਕੇ ਇਸ ਸੰਸਾਰ ਦੇ ਉੱਤੇ ਜਨਮ ਦਿੱਤਾ। ਵੇਖ ਕਿੰਨੇ ਰੰਗ ਮਹੱਲ, ਵੇਖ ਇਹ ਕਿੱਡੀ ਸੁੰਦਰ ਦੁਨੀਆ ਤੈਨੂੰ ਇਹਨਾਂ ਅੱਖਾਂ ਨਾਲ ਵੇਖਣ ਲਈ ਮਿਲੀ ਹੈ, ਜਿਹਨੂੰ ਵੇਖ ਕਰਕੇ ਤੇਰਾ ਕਦਾ ਚਿੱਤ ਵੀ ਇੱਥੋਂ ਜਾਣ ਨੂੰ ਚਿੱਤ ਨਹੀਂ ਕਰਦਾ, ਕਦੀ ਮਨ ਨਹੀਂ ਕਰਦਾ। ਇਹ ਜਿਹੜਾ ਸੰਸਾਰ ਹੈ, ਇਹਦੇ ਰੰਗ ਬਿਰੰਗੇ ਤਮਾਸ਼ਿਆਂ ਦੇ ਵਿੱਚ ਚਿੱਤ ਪਰਚਾਇਆ ਹੋਇਆ, ਪਰ ਚੇਤੇ ਰੱਖਿਆ ਕਰ। ਜਿੰਨੇ ਇਹ ਪਿੰਡ ਸਰੀਰ ਸਾਜਿਆ ਹੈ ਸੁੰਦਰ, ਜਿੰਨੇ ਇਹ ਸੁੰਦਰ ਦੇਹੀ ਦਿੱਤੀ ਹੈ, ਉਹ ਪਰਮੇਸ਼ਰ ਨੂੰ ਵੀ ਕਦੀ ਕਦਾਈ ਭਾਈ ਚੇਤੇ ਕਰ ਲਿਆ ਕਰ, ਉਹਦੀ ਯਾਦ ਵਿੱਚ ਵੀ ਕਦੀ ਕਦਾਈ ਜੁੜ ਜਾਇਆ ਕਰ। ਜਿੰਨੇ ਇੰਨਾ ਸੁੰਦਰ ਸਰੀਰ, ਇੰਨੇ ਸੁੰਦਰ ਹੱਥ ਪੈਰ, ਇੰਨੀ ਸੁੰਦਰ ਲਤਰੋ ਜ਼ਬਾਨ ਲਾਈ ਹੋਈ ਹੈ, ਜਿਹੜੀ ਸਾਰੀ ਦਿਹਾੜੀ ਭੈੜੀਆਂ ਚੁਗਲੀਆਂ ਕਰਦੀ ਰੱਜਦੀ ਨਹੀਂ, ਆ ਜਿਹੜੇ ਸੁੰਦਰ ਕੰਨ ਲਾਏ ਨੇ ਸੁਣਦੇ ਹੋਏ ਵਿਕਾਰਾਂ ਦੀਆਂ ਗੱਲਾਂ ਨੂੰ, ਆ ਜਿਹੜੀਆਂ ਅੱਖਾਂ ਹਨ ਪਰਾਇਆ ਤਨ ਤੇ ਧਨ ਵੇਖਣ ਵਿੱਚ ਹੀ ਲੱਗੀਆਂ ਹੋਈਆਂ ਨੇ, ਇਹਨਾਂ ਨੂੰ ਕਹਿੰਦੇ ਪ੍ਰੇਰ ਕਰਕੇ ਕਦੀ ਗੁਰੂ ਕੇ ਦਰਬਾਰ ਦੇ ਦਰਸ਼ਨ ਕਰਾਇਆ ਕਰ। ਇਹਨਾਂ ਕੰਨਾਂ ਦੁਆਰਾ ਕਦੀ ਗੁਰੂ ਕੀ ਬਾਣੀ, ਗੁਰੂ ਕਾ ਜਸ, ਆ ਜਿਹੜਾ ਪਿੰਡ ਸਰੀਰ ਜਿਹਨੇ ਸਾਜਿਆ ਹੋਇਆ ਹੈ ਭਾਈ, ਉਹਦੇ ਲੇਖੇ ਵਿੱਚ ਵੀ ਲਾ ਵੇਖ। ਜਿਹੜਾ ਕੁਝ ਟਕਿਆਂ ਦੀ ਤਨਖਾਹ ਦਿੰਦਾ ਹੋਵੇ ਨਾ, ਕੁਝ ਤਨਖਾਹ ਦਿੰਦਾ ਹੋਵੇ ਦਿਹਾੜੀ ਤੇ ਖੜ ਕੇ, ਤੇ ਉਹ ਵੀ ਕੰਮ ਲੈਂਦਾ, ਦਿਹਾੜੀ ਤੇ ਖੜੇ ਹੋਏ ਪਾਸੋਂ ਬਹਿਣ ਨਹੀਂ ਦਿੰਦੇ, ਲੱਕ ਸਿੱਧਾ ਨਹੀਂ ਕਰਨ ਦਿੰਦੇ ਕਿ ਭਾਉ ਤੈਨੂੰ ਦਿਹਾੜੀ ਦੇਣੀ ਸ਼ਾਮਾਂ ਨੂੰ, ਤਗੜਾ ਹੋ ਕੇ ਕੰਮ ਕਰ, ਐਵੇਂ ਨਹੀਂ ਲਿਆਂਦਾ ਵਿਹਲਾ ਨਹੀਂ, ਜੇ ਰੋਟੀ ਖਵਾਈ ਤੇ ਤਾਂ ਵੀ ਕੰਮ ਕਰਵਾਇਆ। ਪਰ ਵੇਖ ਉਹ ਪਰਮੇਸ਼ਰ ਵਾਹਿਗੁਰੂ ਅਗਿਣਤੀ ਸਵਾਸ ਤੈਨੂੰ ਹਰ ਰੋਜ਼ ਖਰਚਣ ਲਈ ਦੇਈ ਜਾਂਦਾ, ਹਰ ਰੋਜ਼ ਜਿੱਥੇ ਸਰੀਰ ਦਿੱਤਾ ਹੈ ਨਾ ਉੱਥੇ ਨਾਲ ਖਰਚਾ ਕੀ ਹੈ ਸਾਡਾ? ਆਹ ਜਿਹੜੇ ਸਵਾਸ ਆਪਾਂ ਖਰਚ ਰਹੇ ਹਰ ਰੋਜ਼, ਆਉਂਦੇ ਜਾਂਦੇ ਸਾਹ ਪਰਮੇਸ਼ਰ ਖਰਚਾ ਵੀ ਦੇ ਰਿਹਾ ਹੈ, ਜਿਹੜਾ ਏਡਾ ਸੁੰਦਰ ਅੱਠਾਂ ਪੈਰਾਂ 'ਚ ਖਰਚਾ ਦੇ ਰਿਹਾ ਹੈ। ਕੁਝ ਸਮਾਂ ਹੀ ਕਿੰਨਾ ਕੁ ਕਿਹਾ ਕਿਤੇ, ਕਹਿੰਦੇ ਇੱਕ ਘੜੀ ਆਧੀ ਘੜੀ ਆਧੀ ਹੁਣ ਆਦਿ ਭਗਤਨ ਸੇਤੀ ਦੋਸਤੇ, जो कीनो सो लाभ, थोड़े तो थोड़ा समाई किते परमेश्वर दा चिंतन कर तेरा लाभदायी होवेगा, तेरे इस वास सफले हो जाणगे। कहिंदे महाराज होर दसो जी, कहिंदे फिर तेनू खाण लई भी दिता ते पहनण लई भी दिता। महाराज आश्वासां वाली गल मन ली होर, कहिंदे खाण ते पहनण लई भी उह परमेश्वर वाहिगुरु तेनू दे रिहा है, तेरा सारा प्रबंध किया होया है जी।
अपने दास की आप पैज रखी।
महाराज की कर दे, कहिंदे पाई वो अपने दासां दी आप ही पैज रख लेंदे। जे भला महाराज आपां सब कुछ ही छड के तुहाडे हो जाइए ते कहिंदे फिर पाई तेरी आप पैज रखणगे, आप किसी होर नूं नहीं भेजण लगे। ये सवाल एक वारी एक बादशाह ने एक महात्मा दे पास किया। कहण लगे महापुरखो मैं सुनिया है कि परमेश्वर जेड़ा संतां दे कारज सवारन वास्ते आप आउंदा, पर मैनूं इक हैरानगी है जी, मैं बादशाह एडा वड्डा राज भाग दा मालक, ते जे मैनूं कोई विघन पै जावे, किसे कोई काम किसे पासों कराउणा होवे, ते मैं अपना बंदा सनाह ला के भेज देवां कोई एक अहलकार ते उह काम हो जांदा। जे बड़ा ज्यादा कम अड़ जावे ते वजीर चल जांदा, जे बहुता कोई अड़ी करे ते महाराज मैं सैना चढ़ा के भेज देना, मैं आप नहीं जांदा, मेरे कार्ज होई जांदे ने। ते महापुरखो तुसी दसदे जे रब बड़ा वड्डा है ते जे एडा वड्डा है ते संतां दे कार्ज करन वास्ते आप ही भला क्यों आ जांदा। महाराज उत्थे भी किसे ना किसे नूं भेज दिया करे। महापुरख कहण लगे राजन कुछ दिहाड़िया बाद असी एक कुटिया पाई है दरिया के कंडे ते, उत्थे आवी तेनू तेरी गल का जवाब देवांगे ते परिवार समेत आ। राजे ने कहिंदा ठीक है सत बचन जी, पर दस्या जे जरूर। मन च विचार करदा एवें महात्मा ने समा टाल दिता है, गल का जवाब ते कोई है नहीं, रब एडा वड्डा होना ही नहीं, जां उहदे पास बहुती फौज नहीं होनी ताइयों ही उह आप तुरिया फिरदा ना। जो अहलकार मंत्री कोई देवी देवते उहदे पास बहुते हुंदे भेज दिया करदा, किसे नूं आ पाउण दी की जरूरत सी। ये विचारां करदा मुड़ गया बादशाह। जिस दिन दा समां मिथिया सी उस दिहाड़े जदों सारा ही राज दरबार सारे आण करके इकट्ठे हो गए, महात्मा ने पहला ही इहदे आउण तों पहला ही सारा जतन प्रबंध किया होया। जिस समय राजा आण करके बैठ गया महापुरखां दे पास, इहदे पास छोटा जिहा पचंगी सी बच्चा इहदा, उह नाल लै करके आया, महापुरखां गोदी चुक लिया, बड़ा खुश होया कि महापुरख मेरे पुत नूं बड़ा प्रेम कर रहे। महापुरख खड़ाउंदे खड़ाउंदे कुटिया च लै गए, उहदा इक खड़ौना लक्कड़ दा महापुरखां ने बना के रखिया सी, बाहर लै करके आए कुटिया च, उहनां वस्त्रां च पा करके बड़ी तेजी दे नाल महापुरखां ने उहनूं दरिया च सुट दिता। जिस समय सुटिया सारी फौज लागे बैठी, सारे वजीर कोल बैठे सन, राजा भज करके दरिया च वड़ गया। जदों जाके वेख्या ते उह लकड़ दा बच्चा सी, बड़ा शर्मिंदा होया मन, बाहर आया, महापुरख हस रहे सन, कहण लगे क्यों राजन, तेरे पास एड्डी वड्डी फौज सी, एडे वड्डे अहलकार सन, तू उहनां नूं हुक्म क्यों नहीं लाया। हस के कहण लगा महापुरख शर्मिंदा जिहा होया, नीवी पा के कहण लगा जी मेरा अपने बच्चे ना मोह ही इन्ना है, किसी होर नूं आवाज देण दा चेता ही नहीं आया। महापुरख कहण लगे भाई इसे तरीके दे नाल जिहड़े परमेश्वर वाहिगुरु दे प्यारे संत हन, उह परमेश्वर दे अपने पुत्तर हन, पुत्तरां लई होरनां नूं आवाजां नहीं दित्तियां जांदियां, आप ही जाया जांदा। इवें भाई सतगुरु साहिब जी भी अपने दासां दी आप ही जा करके रखिया करदे हन, जे कोई हो जावे सी फिर किसी होर नूं नहीं भेजदे। ते मन च विचार करके वेखिए जे दी रब रखिया करन वास्ते आ जावे कोई है उहदा वाल वी वींगा कर सके। इस करके अपने दास की आप पैज राखी, अपने दासां दी आप ही सतगुरु साहिब जी पैज रखदे हन।
नानक सतगुरु बाना।
महाराज कहिंदे ऐसे परमेश्वर वाहिगुरु तों असीं सदा वार ने बलहार ने जाने हां जी, जिन्हें ऐसी बख्शिश कृपा कीती है, ये सतगुरु साहिब जी ने पावन पवित्र उपदेश सानू बख्श करके निहाल किया है, नवाजिया है जी। धन सतगुरु साहिब जी कृपा करन, गुरु ग्रंथ साहिब महाराज जी रहमत करन, दयालता करन, ये पावन पवित्र उपदेश साडे हिरदयां च वसे। सतगुरु साहिब जी की कृपा सदका, रहमत सदका, कृपालू सतगुरु साहिब जी दया दे घर विच आण करके, रहमतां करके, गुरसिखो जिन्हें भी आपां बैठे, आप जी ने कल दे दिहाड़े भी इत्थे बैठ करके गुरु कीआं सिख संगतां, गुरु के खालसे दा शहीदी सरवण करनी है, ਬੇਨਤੀ ਹੈ ਗੁਰਸਿੱਖੋ, ਜਿੱਥੇ ਜਿੱਥੇ ਵੀ ਆਪਾਂ ਬੈਠੇ ਹੋਏ ਹਾਂ, ਜਿੱਥੇ ਜਿੱਥੇ ਵਸ ਰਹੇ ਹਾਂ, ਜਿੱਥੇ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਇਕੱਤਰ ਹੋਣਾ ਹੈ, ਉੱਥੇ ਬਾਣੀ ਨਾਮ ਸਿਮਰਨ ਅਭਿਆਸ ਦਾ ਪਹਿਰਾ ਵੀ ਵਧਾਈਏ, ਬਾਣੀ ਪੜ੍ਹੀਏ, ਉਹਨਾਂ ਦੀ ਯਾਦ ਵਿੱਚ ਚੇਤੇ ਕਰੀਏ ਕਿਹੋ ਜਿਹੇ ਉਹ ਸੂਰਮੇ ਸਨ। ਆ ਜਿਹੜਾ ਆਪਾਂ ਸ਼ਬਦ ਪੜ੍ਹ ਰਹੇ ਹਾਂ, ਇਹ ਸ਼ਬਦ ਉਹਨਾਂ ਦੇ ਹਿਰਦੇ 'ਚ ਵਸਿਆ ਹੋਇਆ, ਇਹ ਬੇਨਤੀਆਂ ਕਰਦੇ ਜਾ ਰਹੇ ਸਨ ਕਿ ਮਹਾਰਾਜ ਜੀ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਮਹਾਰਾਜ ਸਾਡੀ ਗਿਣਤੀ ਨਾ ਕੋਈ ਕਰਿਆ ਜੇ, ਅਸੀਂ ਤੇ ਆਪ ਜੀ ਦੇ ਦਰ ਤੇ ਨਿਸ਼ਾਵਰ ਹੋਣ ਵਾਸਤੇ ਆਏ। ਤਾਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਵੀ ਆਪਣੀ ਗਲਵੱਕੜੀ ਵਿੱਚ ਭਾਈ ਲਛਮਣ ਸਿੰਘ ਜੀ ਵਰਗਿਆਂ ਮਹਾਂਪੁਰਖਾਂ ਨੂੰ ਥਾਂ ਦਿੱਤੀ, ਪੁੱਤਰ ਜੀ ਆਓ। ਬੜੇ ਉਸ ਤੋਂ ਪਹਿਲਾਂ ਵੀ ਲਛਮਣ ਸਿੰਘ ਹੋਏ ਹੋਣਗੇ, ਬਾਅਦ ਵਿੱਚ ਵੀ ਹੋਏ ਹੋਣਗੇ, ਪਰ ਸਰਦਾਰ ਲਛਮਣ ਸਿੰਘ ਧਾਰੋ ਵਾਲੇ, ਜਿੰਨਾ ਚਿਰ ਖਾਲਸਾ ਪੰਥ ਹੈ, ਜਿੰਨਾ ਚਿਰ ਪੰਥ ਦਾ ਇਤਿਹਾਸ ਹੈ, ਇਵੇਂ ਕਹਿ ਲਓ ਜਿੰਨਾ ਚਿਰ ਤੱਕ ਇਹ ਸ੍ਰਿਸ਼ਟੀ ਹੈ, ਦੁਨੀਆਂ ਤੇ ਕੋਈ ਜੰਮਿਆ ਨਹੀਂ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਵਿੱਚੋਂ ਸਰਦਾਰ ਲਛਮਣ ਸਿੰਘ ਜੀ ਨੂੰ ਪਾਸੇ ਕਰ ਦੇਵੇ। ਕੋਈ ਜੰਮਿਆ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕਰਕੇ ਪਾਵਨ ਸਰੂਪ ਦੇ ਦਰਸ਼ਨ ਕਰੇਗਾ, ਦਰਸ਼ਨ ਕਰਦਿਆਂ ਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੇਗਾ, ਧੰਨ ਸਤਿਗੁਰੂ ਸਾਹਿਬ ਜੀ ਆਪ ਜੀ ਨੇ ਆਪਣੇ ਸਿੱਖਾਂ ਲਈ ਮਹਾਰਾਜ ਜੀ ਐਸੇ ਉਪਦਰਵ ਨੂੰ ਹਟਾਉਣ ਵਾਸਤੇ ਆਪਣੇ ਸਰੀਰ ਉੱਤੇ ਗੋਲੀਆਂ ਜਰੀਆਂ। ਧੰਨ ਸਤਿਗੁਰੂ ਸਾਹਿਬ ਜੀ ਆਪ ਜੀ ਦੇ ਪਿਆਰੇ ਸਿੱਖ ਭਾਈ ਲਛਮਣ ਸਿੰਘ ਜੀ, ਜਿਨ੍ਹਾਂ ਦਾ ਪਾਵਨ ਸਰੀਰ ਆਪ ਜੀ ਦੇ ਵਿੱਚ ਹੀ ਅਭੇਦ ਹੋ ਗਿਆ। ਐਸੀ ਭਾਈ ਉਹਨਾਂ ਪਾਵਨ ਸ਼ਹੀਦਾਂ ਨੂੰ ਇਸ ਤਰੀਕੇ ਨਾਲ ਯਾਦ ਕਰੀਏ, ਇਸ ਤਰੀਕੇ ਦੇ ਨਾਲ ਉਹਨਾਂ ਦੇ ਦਰਸ਼ਨ ਦੀਦਾਰੇ ਸਤਿਗੁਰੂ ਸਾਹਿਬ ਜੀ ਦੇ ਵਿੱਚੋਂ ਕਰੀਏ। ਗੁਰੂ ਸਾਹਿਬ ਜੀ ਸਾਡੇ ਤੇ ਕਿਰਪਾ ਕਰਨ, ਹੋਈਆਂ ਗਲਤੀਆਂ ਭੁੱਲਾਂ ਅਨੇਕ ਤਰੀਕੇ ਦੀਆਂ ਆਪ ਸਿੱਖ ਸੰਗਤਾਂ ਨੇ ਮਾਫ ਕਰਨੀਆਂ ਜੀ, ਅਗਾਂਹ ਤੋਂ ਸਮਤ ਬਖਸ਼ਣੀ ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸੁਮੇਲ, ਲੇਖੇ ਕਤੇ ਨਾ ਛੁੱਟੀਏ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਜਿਉ ਪਾਏ ਪਿੰਡ ਜਿਨ ਸਾਜਿਆ,
ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।